शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
लाइन ऑफ क्रेडिट भी ले देंगे। 11 सालों के तजुर्बेकार मॉर्गेज अलायंस ब्रोकर कैनी तालीवाल। लाइसेंस नंबर 10530। कॉल 9058122800 9058122800 और विजिट mortgagebuddies.ca।
ओ छाए पहने कैनी तालीवाल।
Ontario, ਤੁਸੀਂ ਲੋਕਾਂ ਨੂੰ COVID-19 ਤੋਂ ਸੁਰੱਖਿਅਤ ਰੱਖਣ ਲਈ ਫਰਕ ਲਿਆ ਰਹੇ ਹੋ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋ ਸਕਦਾ ਹੈ ਜਾਂ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ ਤਾਂ ਟੈਸਟ ਕਰਵਾਓ। ਸਰੀਰਕ ਦੂਰੀ ਤੇ ਅਮਲ ਕਰੋ। 2 ਮੀਟਰ ਦੀ ਦੂਰੀ ਤੇ ਰਹੋ। ਜਦੋਂ ਸਰੀਰਕ ਦੂਰੀ ਇੱਕ ਚੁਣੌਤੀ ਹੋਵੇ ਤਾਂ ਚਿਹਰੇ ਦੀ ਕਵਰਿੰਗ ਪਾਓ ਅਤੇ ਅਕਸਰ ਹੱਥ ਧੋਣਾ ਜਾਰੀ ਰੱਖੋ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ। ਜਾਨਾਂ ਬਚਾਓ। ontario.ca/coronavirus ਤੇ ਹੋਰ ਜਾਣੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
हाँ जी, एक पैराडिकल कंपनी ट्रैफिक टिकट मिल गई है ओंटारियो जां यूएसए दे विच। अपना ड्राइविंग अब्सट्रैक्ट जां CVOR साफ सुथरा रखन लई जां स्मॉल क्लेम्स कोर्ट मैटर है, तुसी किसे दे दावा करना है जां तुहाडे ते किसे ने दावा कर दिता है, जां तुहाडे विरुद्ध जजमेंट हो गई है, जां तुहाडा किरायेदार तुहानू किराया नहीं दे रहा उस नूं कढ़णा है, जां सिटी बाय लॉ दी कोई उलंघना हो गई है, तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 9054519777 9054519777 चारमैली ड्राइव यूनिट 23 ब्रैम्पटन दे विच। इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बराड़ साहब, मकान ते तुहाडा बहुत सोहणा है, मुबारकां तुहानू।
ओ जी, असली मुबारकबाद दे हकदार तां हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी। उहनां दी बदौलत ही सानू इन्नी वधिया डील च इन्ना सोहणा घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा। हुणे कॉल करो हरमेल सिद्धू नू 647-401-6565
की गल, आज बड़ा तैयार होया फिरदा, बड़िया लपटा छड़िया, किधर दी तैयारियां?
आज तेरे वीर नू अपने ट्रक दी चाबियां मिलनियां।
ओ ता ठीक है, पर तेरा ट्रक लोन ता बड़ा
औखा सी। आई नो, पर ए मेहरबानी सिर्फ किंग ट्रक लोन करके हुई। किंग ट्रक लोन दे जेड़ा मर्जी आ जावे, एथो झट लोन मिल जांदा, खाली हाथ ना जांदा कोई।
ट्रक, ट्रेलर एंड क्रेन्स, हैवी इक्विपमेंट फाइनेंस, रीफाइनेंस या प्राइवेट फंडिंग, इट्स नाउ जस्ट अ यस अवे। हौसले बुलंद रखो, बस किंग ट्रक लोन दा नंबर कॉल रखो 647-501-4385।
ਦਾ ਸਵਾਗਤ ਦੋਸਤੋ, ਹਮੇਸ਼ਾ ਦੀ ਤਰ੍ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤੇ ਜਿਹੜੇ ਸੱਜਣ ਕੰਮਾਂ ਕਾਰਾਂ ਤੇ ਨੇ ਉਹ ਆਪਣੇ ਕੰਮ ਕਾਰ ਦੇ ਵਿੱਚ, ਪਰ ਨਾਲ ਦੀ ਨਾਲ ਉਹਨਾਂ ਨੇ ਸਾਡਾ ਰੇਡੀਓ ਸੁਣਨ ਦੇ ਲਈ ਫੋਨ ਜ਼ਰੂਰ ਔਨ ਕੀਤਾ ਹੋਊਗਾ। ਕਾਰਾਂ ਦੇ ਵਿੱਚ ਤਾਂ ਅਕਸਰ ਤੁਹਾਨੂੰ ਪਤਾ ਕਿ ਰੇਡੀਓ ਚੱਲਦਾ ਹੀ ਹੁੰਦਾ, ਤੁਸੀਂ ਟਿਊਨ ਇਨ ਕਰ ਲੈਂਦੇ ਹੋ 770 AM ਸਵੇਰ ਤੋਂ ਹੀ। ਸਵੇਰ ਤੋਂ ਸ਼ਾਮ ਤੱਕ, ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਸਾਡਾ ਸਟੂਡੀਓ ਦਾ ਇੱਕੋ ਹੀ ਨੰਬਰ ਹੁੰਦਾ, 416-2017-78। ਜੇਕਰ ਤੁਸੀਂ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ, ਕਿਉਂਕਿ ਅਲੱਗ ਅਲੱਗ ਹੋਸਟ ਆਉਂਦੇ ਨੇ, ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਹੁੰਦੇ ਨੇ, ਪੰਜਾਬ ਤੋਂ ਵੀ ਪੱਤਰਕਾਰ ਅਲੱਗ ਅਲੱਗ ਪ੍ਰੋਗਰਾਮਾਂ 'ਚ ਆਉਂਦੇ ਨੇ, ਤੁਸੀਂ ਜਿਹੜੇ ਵੀ ਪ੍ਰੋਗਰਾਮ 'ਚ ਕਾਲ ਕਰਨਾ ਇੱਕੋ ਹੀ ਨੰਬਰ ਆ ਸਾਡਾ, 416-2017-78। ਪਰ ਜੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਜਾਂ ਪਹਿਲਾਂ ਗੱਲਬਾਤ ਕਰਨੀ ਚਾਹੁੰਦੇ ਹੋ ਨਗਾਰਾ ਰੇਡੀਓ ਸੰਬੰਧੀ, ਕੋਈ ਐਡ ਦੇਣ ਸੰਬੰਧੀ, ਜਾਂ ਵੈਸੇ ਕੋਈ ਕਿਸੇ ਮਸਲੇ ਬਾਰੇ ਜਾਣਕਾਰੀ ਦੇਣੀ ਆ, ਕੋਈ ਗੱਲਬਾਤ ਕਰਨੀ ਆ, ਮੇਰਾ ਨੰਬਰ 647-384-36 ਹੈ, 647-300-8436। ਅਤੇ ਮੇਰੇ ਵੀਰ ਰਾਣਾ ਜੀ ਦਾ ਨੰਬਰ 905-915-84-84 ਆ। ਜਦੋਂ ਵੀ ਚਾਹੋ ਸਾਨੂੰ ਕਾਲ ਕਰਕੇ ਪ੍ਰੋਗਰਾਮ ਸੰਬੰਧੀ ਜਾਣਕਾਰੀ ਹੈ ਜਿਹੜੀ ਤੁਸੀਂ ਲੈ ਸਕਦੇ ਹੋ। ਕਈ ਵਾਰੀ ਮੈਨੂੰ ਪਤਾ ਤੁਸੀਂ ਕਿਸੇ ਸਪੋਂਸਰ ਦਾ ਨਾਂ ਭੁੱਲ ਜਾਂਦੇ ਹੋ ਅਤੇ ਯਾਦ ਨਹੀਂ ਆਉਂਦਾ, ਤਾਂ ਸਾਨੂੰ ਕਾਲ ਕਰ ਲਿਆ ਕਰੋ। ਸਾਡੇ ਜਿਹੜੇ ਸਪੋਂਸਰਸ ਨੇ ਉਹ ਪ੍ਰੋਫੈਸ਼ਨਲ ਸਰਵਿਸਿਸ ਦਿੰਦੇ ਨੇ, ਇੱਕ ਵਾਰੀ ਜ਼ਰੂਰ ਤੁਸੀਂ ਜਦੋਂ ਕੋਈ ਨਵੀਂ ਸਰਵਿਸ ਲੈਣੀ ਆ ਤਾਂ ਫਿਰ ਤੁਸੀਂ ਸਾਡੇ ਸਪੋਂਸਰ ਬਣੀ ਇੱਕ ਨਿਗਾਹ ਮਾਰਿਆ ਕਰੋ। ਹਰ ਕਿਸਮ ਦੀਆਂ ਸੇਵਾਵਾਂ, ਓਨੈਸਟ ਸਰਵਿਸਿਸ ਅਤੇ ਪ੍ਰੋਫੈਸ਼ਨਲ ਸਰਵਿਸਿਸ ਸਾਡੇ ਸਪੋਂਸਰ ਦਿੰਦੇ ਨੇ ਤੁਹਾਨੂੰ, ਉਹਨਾਂ ਦੇ ਸਹਿਯੋਗ ਸਦਕਾ ਹੀ ਸਾਡੇ ਇਹ ਪ੍ਰੋਗਰਾਮ ਚੱਲਦੇ ਨੇ। ਦੋਸਤੋ, ਇੱਕ ਤੁਹਾਨੂੰ ਹੋਰ ਵੀ ਸੂਚਨਾ ਦੇ ਦਾਂ ਕਿ ਸਿਟੀ ਆਫ ਬਰੈਂਪਟਨ ਅਤੇ ਬਰੈਂਪਟਨ ਟਰਾਂਜ਼ਿਟ ਨੇ ਖਾਸ ਕਰਕੇ, ਤੁਹਾਨੂੰ ਪਤਾ ਸਰਕਾਰੀ ਹਦਾਇਤਾਂ ਦੇ ਤਹਿਤ ਹੀ ਅੱਗੇ ਹਦਾਇਤ ਕੀਤੀ ਹੋਈ ਹੈ ਵੀ ਜਿਹੜੇ ਟਰਾਂਜ਼ਿਟ ਰਾਈਡਰਸ ਨੇ, ਜਿਹੜੇ ਲੋਕ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ, ਅਤੇ ਉਹਨਾਂ ਨੂੰ ਨੋਨ ਮੈਡੀਕਲ ਮਾਸਕ ਜ਼ਰੂਰ ਪਹਿਨਣਾ ਚਾਹੀਦਾ। ਕਈ ਵਾਰੀ ਆਪਾਂ ਘੋਲ ਕਰ ਜਾਂਦੇ ਹਾਂ, ਆਪਾਂ ਕਹਿੰਦੇ ਜੀ ਸਾਨੂੰ ਕੀ ਹੁੰਦਾ, ਸਾਡੀ ਤਾਂ ਸਿਹਤ ਬਹੁਤ ਤਕੜੀ ਹੈ ਜੀ। ਦੋਸਤੋ, ਗੱਲ ਤੁਹਾਡੀ ਸਿਹਤ ਦੀ ਨਹੀਂ ਹੁੰਦੀ, ਗੱਲ ਇਹ ਹੈ ਵੀ ਬਹੁਤੇ ਲੋਕ ਨੇ ਜਿਹੜੇ 80% ਲੋਕ ਨੇ ਜਿਹੜੇ ਭਾਵੇਂ ਉਹਨਾਂ ਨੂੰ ਨਹੀਂ ਵੀ ਕੁਝ ਹੁੰਦਾ, ਪਰ ਫਿਰ ਵੀ ਜਿਹਨਾਂ ਦਾ ਕੰਪਰੋਮਾਈਜ਼ ਹੈਲਥ ਸਿਸਟਮ ਅਸੀਂ ਹਰ ਰੋਜ਼ ਗੱਲ ਕਰਦੇ ਹਾਂ, ਉਹ ਗ੍ਰਸਤ ਦੇ ਵਿੱਚ ਆ ਸਕਦੇ ਹੁੰਦੇ ਨੇ, ਭਾਵੇਂ ਮਤਲਬ ਇਹਦਾ ਜ਼ੋਰ ਆ ਜਿਹੜਾ ਢਿੱਲਾ ਪੈਣ ਲੱਗ ਗਿਆ, ਪਰ ਫਿਰ ਵੀ ਸਾਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ ਜੀ। ਇੱਕ ਹੋਰ ਗੱਲ ਜਿਹੜੀ ਨੋਟ ਕਰਨ ਵਾਲੀ ਹੈ ਕਿ ਜੇ ਕੋਈ ਕਿਸੇ ਨਾਲ ਹੱਥ ਨਹੀਂ ਮਿਲਾਉਂਦਾ ਤਾਂ ਇਤਰਾਜ਼ ਨਹੀਂ ਕਰਨਾ ਚਾਹੀਦਾ, ਕੋਈ ਐਡੀ ਵੱਡੀ ਗੱਲ ਨਹੀਂ ਹੈ। ਬਹੁਤੀ ਵਾਰੀ ਸਾਨੂੰ ਤਾਂ ਖੈਰ, ਕਿਉਂਕਿ ਮੈਂ ਰੀਅਲਟਰ ਹਾਂ, ਸਾਨੂੰ ਰੀਅਲ ਸਟੇਟ ਐਸੋਸੀਏਸ਼ਨ ਵੱਲੋਂ, ਸਾਡੀਆਂ ਬ੍ਰੋਕਰੇਜ ਵੱਲੋਂ ਹਦਾਇਤਾਂ ਵੀ ਤੁਸੀਂ ਮਾਸਕ ਆ ਜਿਹੜਾ ਉਹ ਪਾ ਕੇ ਰੱਖਣਾ ਜਦੋਂ ਤੁਸੀਂ ਸ਼ੋਇੰਗ ਵਗੈਰਾ ਕਰਨੀ ਹੈ ਖਾਸ ਕਰਕੇ। ਬਹੁਤ ਵਾਰੀ ਦੇਖੀਦਾ ਕਿ ਦੋ ਦੋ ਤਿੰਨ ਤਿੰਨ ਚਾਰ ਚਾਰ ਬੰਦਿਆਂ ਦੇ ਗਰੁੱਪ ਆ, ਜਿਹੜੇ ਲੋਕਾਂ ਦੇ ਗਰੁੱਪ, ਉਹ ਇਕੱਠੇ ਹੁੰਦੇ ਨੇ ਅਤੇ ਉਹ ਇਸ ਤਰ੍ਹਾਂ ਟੇਢਾ ਜਿਹਾ ਝਾਕਦੇ ਨੇ ਵੀ ਲੈ ਇਹ ਸਾਰਾ ਦਿਨ ਹੀ ਮਾਸਕ ਪਾਈ ਫਿਰਦਾ। ਦੋਸਤੋ, ਇਹ ਮਾਸਕ ਜਿਹੜਾ ਪਾਇਆ ਜਾਂਦਾ ਇਹ ਤੁਹਾਡੇ ਬਚਾਅ ਲਈ ਪਾਇਆ ਹੁੰਦਾ। ਇੱਕ ਬੰਦਾ ਜਿਹੜਾ ਉਹ ਕਾਫੀ ਸਾਰੇ ਲੋਕਾਂ ਨੂੰ ਮਿਲਦਾ ਤੇ ਹੋ ਸਕਦਾ ਉਹਨੂੰ ਸਿੰਪਟਮ ਨਾ ਹੋਣ, ਪਰ ਉਹਨੂੰ ਇਹ ਉਹ ਕੈਰੀਅਰ ਹੋਵੇ ਕੋਰੋਨਾ ਵਾਇਰਸ ਦਾ। ਉਹ ਮਾਸਕ ਇਸ ਕਰਕੇ ਪਾਉਂਦਾ ਵੀ ਉਹਦੇ ਸਾਹ ਰਾਹੀਂ, ਉਹਦੀਆਂ ਗੱਲਾਂ ਰਾਹੀਂ ਜਿਹੜੇ ਉਹ ਵਾਇਰਸਿਸ ਨਾਲ ਬਾਹਰ ਨਿਕਲਦੇ ਨੇ ਤੇ 5-6 ਫੁੱਟ ਤਾਈਂ ਮਾਰ ਕਰਦੇ ਨੇ, ਤੇ ਉਹ ਤੁਹਾਡਾ ਬਚਾਅ ਕਰ ਰਿਹਾ ਹੁੰਦਾ, ਸਗੋਂ ਉਸ ਦੀ ਰਿਸਪੈਕਟ ਕਰਨੀ ਬਣਦੀ ਆ ਤੇ ਨਾਲ ਆਪ ਵੀ ਮਾਸਕ ਪਾਉਣਾ ਜ਼ਰੂਰੀ ਹੈ। ਇਸੇ ਕਰਕੇ ਸਿਟੀ ਆਫ ਬਰੈਂਪਟਨ ਨੇ, ਬਰੈਂਪਟਨ ਟਰਾਂਜ਼ਿਟ ਨੇ ਹਦਾਇਤਾਂ ਦਿੱਤੀਆਂ ਨੇ, ਮਤਲਬ ਸਟਰੋਂਗਲੀ ਰਿਕਮੈਂਡ ਕਰਦੇ ਹੋ ਵੀ ਮਾਸਕ ਤੁਸੀਂ ਨੋਨ ਮੈਡੀਕਲ ਮਾਸਕ ਜ਼ਰੂਰ ਪਾ ਕੇ ਰੱਖੋ। ਤੇ ਤੁਸੀਂ ਟਰਮੀਨਲ ਤੇ ਖੜੇ ਹੋ, ਬੱਸ ਸਟਾਪ ਤੇ ਖੜੇ ਹੋ, ਤੁਸੀਂ ਮਤਲਬ ਜੀ ਗੱਲ ਇਹ ਕਰੋ ਜੀ, ਤੁਸੀਂ ਸਿੱਧੀ ਜੀ ਸਾਫ਼ ਤੇ ਸਪਸ਼ਟ ਵੀ ਜਦੋਂ ਘਰ ਤੋਂ ਬਾਹਰ ਨਿਕਲਦੇ ਤੁਸੀਂ ਮਾਸਕ ਪਾ ਕੇ ਰੱਖੋ, ਤੇ ਉਹਦੇ ਨਾਲ ਤੁਹਾਡਾ ਵੀ ਬਚਾਅ ਹੋ ਸਕਦਾ ਤੇ ਤੁਹਾਡੇ ਜਿਹੜੇ ਦੋਸਤ ਮਿੱਤਰ ਨੇ ਸਾਰਿਆਂ ਦਾ ਬਚਾਅ ਹੋ ਸਕਦਾ। ਅੱਛਾ, ਇਕੱਲਾ ਮਾਸਕ ਹੀ ਨਹੀਂ, ਮਾਸਕ ਤਾਂ ਪਾਉਣਾ ਜ਼ਰੂਰੀ ਹੈ, ਬਾਰ ਬਾਰ ਜਿਹੜੇ ਆਪਣੇ ਹੱਥ ਆ ਜਿਹੜੇ ਉਹ ਤੁਸੀਂ ਹੈਂਡਸ ਵਾਸ਼ ਕਰੋ ਸੋਪ ਦੇ ਨਾਲ, ਐਲਕੋਹਲ ਸੈਨੇਟਾਈਜ਼ਰ ਤੁਸੀਂ ਕੋਲੇ ਰੱਖੋ, ਜੇ ਤੁਸੀਂ ਕਾਰ ਦੇ ਵਿੱਚੋਂ ਤਾਂ ਕਾਰ ਦੇ ਵਿੱਚੋਂ ਬਾਹਰ ਨਿਕਲੇ ਅਤੇ ਜਦੋਂ ਹੀ ਤੁਸੀਂ ਕਾਰ ਕੋਲੇ ਪਹੁੰਚੇ ਦੁਬਾਰਾ ਸੈਨੇਟਾਈਜ਼ ਕਰ ਲਓ, ਕੋਈ ਫਰਕ ਨਹੀਂ ਪੈਂਦਾ, ਇੱਕ ਅੱਧੀ ਬੋਤਲ ਛੋਟੀ ਜਿਹੀ ਵੱਧ ਲੱਗ ਜੂਗੀ, ਵੈਸੇ ਕਾਫੀ ਹੁੰਦੀ ਹੈ ਛੋਟੀ ਜਿਹੀ ਬੋਤਲ, ਬਹੁਤ ਹੁੰਦਾ ਭਾਵੇਂ ਤੁਸੀਂ ਸਵੇਰ ਤੋਂ ਸ਼ਾਮ ਤਾਈਂ 10-20 ਸੈਨੇਟਾਈਜ਼ ਕਰੀ ਜਾਓ, ਕੋਈ ਫਰਕ ਨਹੀਂ ਪੈਂਦਾ ਗਾ। ਅਤੇ ਜਦੋਂ ਤੁਸੀਂ ਆਪਦੀ ਸੇਫ ਥਾਂ 'ਤੇ ਆ, ਇੱਕ ਵਾਰੀ ਆਪਾਂ ਹੈਂਡਸ ਪ੍ਰੋਪਰਲੀ ਵਾਸ਼ ਕਰਕੇ ਆਪਦੇ ਘਰ ਬੈਠ ਜਾਓ, ਫਿਰ ਕੋਈ ਗੱਲ ਨਹੀਂ। ਵੈਸੇ ਤਾਂ ਇਹ ਵੀ ਰਿਕਮੈਂਡ ਕੀਤਾ ਜਾਂਦਾ ਵੀ ਜੇ ਤੁਹਾਡੇ ਘਰ ਕੋਈ, ਵੈਸੇ ਅੱਜ ਕੱਲ੍ਹ ਤਾਂ ਗੈਸਟ ਆਉਂਦੇ ਨਹੀਂ, ਗੈਸਟ ਸਿਆਣੇ ਹੋ ਗਏ, ਉਹ ਕਹਿੰਦੇ ਜੀ ਅਸੀਂ ਕਾਹਨੂੰ ਕਿਸੇ ਦੇ ਮਹਿਮਾਨ ਬਣਨਾ, ਅਤੇ ਮਹਿਮਾਨ ਬਣ ਕੇ ਕਿਸੇ ਦੇ ਹੋਰ ਨਾ ਕੋਈ ਪ੍ਰੋਬਲਮ ਖੜੀ ਕਰ ਦਈਏ। ਚੰਗੀ ਗੱਲ ਆ ਜੀ, ਮਹਿਮਾਨਾਂ ਨੂੰ ਅਵੋਇਡ ਕਰੋ, ਫੋਨ 'ਤੇ ਹੀ ਕੰਮ ਸਾਰ ਲਓ। ਅਤੇ ਕਈ ਕਈ ਫੋਨ ਵੀ ਇਹੋ ਜਿਹੇ ਹੁੰਦੇ ਨੇ, ਮਤਲਬ ਤੁਸੀਂ ਕਦੇ ਇੱਥੇ ਰੱਖਤਾ, ਕਦੇ ਉੱਥੇ ਰੱਖਤਾ ਫੋਨ, ਅਤੇ ਫੋਨ ਨੂੰ ਵੀ ਤੁਸੀਂ ਵਾਈਪਸ ਨਾਲ ਸਾਫ਼ ਕਰ ਲਓ। ਵੈਸੇ ਨੋਰਮਲ ਆਦਤ ਹੀ ਬਣਾ ਲੈਣੀ ਚਾਹੀਦੀ ਹੈ, ਫੋਨ ਨੂੰ ਵਾਈਪਸ ਦੇ ਨਾਲ ਸਾਫ਼ ਕਰ ਲਓ ਤਾਂ ਚੰਗੀ ਗੱਲ ਆ। ਆਪਾਂ ਅਕਸਰ ਗੱਲ ਕਰਦੇ ਹਾਂ ਕਿ ਬਚਾਓ ਵਿੱਚ ਹੀ ਬਚਾਓ ਹੈ, ਅਤੇ ਹੁਣ ਦੇਖੋ ਸਾਰਿਆਂ ਦੀ ਹਿੰਮਤ ਹੀ ਹੈ ਇਹ ਕਿ ਇਹ ਸਾਰਾ ਕੁਛ ਆਲੇ ਦੁਆਲੇ ਕੰਮ ਕਾਰ ਆ ਜਿਹੜੇ ਹੁਣ ਲੱਗਦਾ ਕਿ ਖੁੱਲ ਜਾਣੇ ਨੇ, ਇੱਕ ਫੇਜ਼ ਆ ਜਿਹੜਾ ਉਹ ਪੂਰਾ ਹੋ ਗਿਆ ਤੇ ਇਹਦੇ ਚ ਸਾਰਿਆਂ ਨੇ ਸਹਿਯੋਗ ਦਿੱਤਾ। ਪਰ ਹੋਰ ਸਹਿਯੋਗ ਦੇਣਾ ਬਾਕੀ ਹੈ ਕਿਉਂਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹਨਾਂ ਨੂੰ ਆਪਣੀ ਬੇਅਕਲੀ ਦੇ ਉੱਤੇ ਮਾਣ ਆ, ਉਹ ਕਹਿੰਦੇ ਜੀ ਕੁਛ ਮਰਜ਼ੀ ਹੋ ਜੇ, ਅਸੀਂ ਚੱਜ ਦਾ ਕੰਮ ਕੋਈ ਨਹੀਂ ਕਰਨਾ, ਅਕਲ ਦੀ ਗੱਲ ਨਹੀਂ ਕਰਨੀ। ਉਹ ਬਿਨਾਂ ਮਾਸਕ ਤੋਂ ਵੀ ਖੜੇ ਰਹਿਣਗੇ, ਉਹ ਕਹਿਣਗੇ ਹੱਥ ਹੱਥਾਂ ਨੂੰ ਸੈਨੇਟਾਈਜ਼ ਕਰਨਾ ਕੀ ਹੁੰਦਾ, ਕੀ ਫਰਕ ਪੈਂਦਾ। ਇੰਨਾ ਦੁਨੀਆ ਦੇ ਵਿੱਚ ਇੰਨੇ ਵਾਇਰਸਿਸ ਨੇ, ਕਰੋੜਾਂ ਤਰ੍ਹਾਂ ਦੇ ਵਾਇਰਸ ਨੇ, ਇੱਕ ਹੋਰ ਤਰ੍ਹਾਂ ਦਾ ਵਾਇਰਸ ਆ, ਸਾਨੂੰ ਕੀ ਕਰ ਲੂ। ਇਹ ਕਮਲੀਆਂ ਗੱਲਾਂ ਹੁੰਦੀਆਂ, ਜਿਹਨਾਂ ਨੂੰ ਆਪਣੀ ਮੂਰਖਤਾ ਤੇ ਮਾਣ ਹੁੰਦਾ ਨਾ, ਉਹਨਾਂ ਤੋਂ ਦੂਰ ਰਹਿਣਾ ਚੰਗਾ। ਇਸ ਕਰਕੇ ਉਹ ਲੋਕਾਂ ਤੋਂ ਦੂਰ ਦੀ ਲੰਘੋ। ਵੈਸੇ ਵੀ ਜੇ ਮੂਰਖ ਆ ਕੇ ਤੁਹਾਡੇ ਸਾਹਮਣੇ ਖੜ ਜੇ ਤਾਂ ਟਾਲਾ ਵੱਟ ਜੋ, ਮੂਰਖ ਨਾਲ ਲੜਨ ਦਾ ਫਾਇਦਾ ਕੋਈ ਨਹੀਂ ਹੁੰਦਾ। ਵੈਸੇ ਟਿਕਟੋਕ ਦੇ ਵੀਡੀਓਜ਼ ਬਹੁਤ ਵਧੀਆ ਨੇ, ਇੱਕ ਇਹਦੇ ਸੰਬੰਧੀ ਵੀਡੀਓ ਆ, ਆਡੀਓ ਆ, ਸੁਣਨ ਵਾਲੀ ਆ। ਉਹ ਹੁਣ ਮੈਂ ਹੁਣ ਤੁਹਾਨੂੰ ਲੱਭ ਕੇ ਤੁਹਾਨੂੰ ਹੋ ਸਕਦਾ ਸੁਣਾਊਂਗਾ ਜਾਂ ਕੱਲ ਨੂੰ ਸੁਣਾਊਂਗਾ। ਉਹ ਬਸ ਉਹ ਪੰਜਾਬ ਦੀ ਹੈ ਜੀ, ਉਹ ਬੰਦਾ ਉਹ ਕਹਿੰਦਾ ਜੀ ਮੈਂ ਤੁਹਾਨੂੰ ਪਤਾ ਉੱਥੇ ਵੀ ਮਾਸਕ ਜਿਹੜਾ ਲੈ ਕੇ, ਮਾਸਕ ਜ਼ਰੂਰੀ ਆ, ਅਲੱਗ ਅਲੱਗ ਥਾਵਾਂ 'ਤੇ ਸ਼ਹਿਰ 'ਚ ਜਾਣਾ ਅਤੇ ਪਿੰਡ ਦੇ ਵਿੱਚੋਂ ਤੁਸੀਂ ਅਤੇ ਪੁਲਿਸ ਵਾਲੇ ਰੋਕ ਲੈਂਦੇ ਆ, ਉਹਦੇ ਕੋਲ ਮਾਸਕ ਹੈ ਨਹੀਂ, ਉਹ ਆਪਦੇ ਦੋਸਤ ਨੂੰ ਪੁੱਛਣ ਲੱਗ ਜਾਂਦਾ, ਕਹਿੰਦਾ ਯਾਰ ਤੂੰ ਮੈਨੂੰ ਮਾਸਕ ਦੇ ਦੇ, ਮੈਂ ਸ਼ਹਿਰ ਜਾਣਾ। ਉਹ ਕਹਿੰਦਾ ਭਰਾਵਾ ਨਹੀਂ, ਮਾਸਕ ਤਾਂ ਆਪਦਾ ਹੀ ਲੈਣਾ ਪੈਂਦਾ। ਕਹਿੰਦਾ ਕਿਉਂ, ਸਾਡਾ ਤਾਂ ਦੋ ਟਰੈਕਟਰ ਮੰਗਣ ਆ ਜਾਣਾ, ਸਾਡੀ ਕਹੀ ਮੰਗਣ ਆ ਜਾਣਾ, ਮੈਂ ਤਾਂ ਕਦੇ ਤੈਨੂੰ ਕਿਹਾ ਨਹੀਂ, ਮੈਂ ਤਾਂ 2 ਮਿੰਟਾਂ 'ਚ ਜਾ ਕੇ ਆ ਜਾਣਾ, ਤੂੰ ਮੈਨੂੰ ਮਾਸਕ ਦੇ ਦੇ। ਉਹਨੂੰ ਸਮਝਾਉਂਦਾ, ਪਰ ਉਹ ਮਤਲਬ ਹੈਰਾਨੀ ਦੀ ਗੱਲ ਹੈ, ਇਹ ਗੱਲ ਨਾ ਜਦੋਂ ਤੁਸੀਂ ਸੁਣੋਗੇ ਆਡੀਓ ਫਿਰ ਹੀ ਨਜ਼ਾਰਾ ਆਊਗਾ, ਜਾਂ ਅੱਗੇ ਦੀ ਅੱਗੇ ਸੁਣਾ ਕੇ ਨਹੀਂ ਨਜ਼ਾਰਾ ਆਉਂਦਾ। ਵਟਸਐਪ ਦੇ ਉੱਤੇ, ਫੇਸਬੁੱਕ ਦੇ ਉੱਤੇ ਇਹੋ ਜਿਹੇ ਕਾਫੀ ਸਾਰੀਆਂ ਆਡੀਓਜ਼ ਹੈਗੀਆਂ ਜਿਹੜੀਆਂ ਸਾਨੂੰ ਹਸਾਉਂਦੀਆਂ ਵੀ ਆ, ਨਾਲ ਦੀ ਨਾਲ ਸਾਡੀ ਜਿਹੜੀ ਅਕਲ ਦਾ ਜਨਾਜ਼ਾ ਜਿਹੜਾ ਉਹ ਵੀ ਕੱਢਦੀਆਂ, ਵੀ ਸਾਡੇ ਵਿੱਚੋਂ ਕੁਝ ਇਹੋ ਜਿਹੇ ਮਹਾਂਪੁਰਸ਼ ਵੀ ਹੈਗੇ ਆ ਜਿਹੜੇ ਇਹੋ ਜਿਹੀ ਖਤਰਨਾਕ ਸਿਚੁਏਸ਼ਨ ਦੇ ਵਿੱਚ ਵੀ ਉਹ ਕਹਿੰਦੇ ਜੀ ਅਸੀਂ ਸਹੁੰ ਪਾਈ ਹੋਈ ਆ, ਬਸ ਅਕਲ ਦੀ ਗੱਲ ਸਿੱਖਣੀ ਕੋਈ ਨਹੀਂ, ਹੱਥ ਵੀ ਮਿਲਾਉਣਾ ਅਸੀਂ, ਤੇ ਅਸੀਂ 5-10 ਜਾਣੇ ਨੇ ਇਕੱਠੇ ਬੈਠ ਕੇ ਚਾਹ ਵੀ ਪੀਣੀ ਆ, ਤੇ ਅਸੀਂ ਮਠਿਆਈ ਵਾਲਾ ਡੱਬਾ ਲੈ ਕੇ ਤੇ ਸਾਰਿਆਂ ਨੇ ਬਰਫੀ ਜਿਹੜੀ ਹੈਗੀ ਆ ਅੱਧੀ ਅੱਧੀ ਤੋੜ ਕੇ ਖਾਣੀ ਆ, ਹੱਥ ਜ਼ਰੂਰ ਲਾਉਣਾ, ਕਹਿੰਦੇ ਖਾਣ ਪਾਣੀ ਖਾਣ ਪੀਣ ਵਾਲੀ ਚੀਜ਼ ਨੂੰ ਸੈਨੇਟਾਈਜ਼ ਅਸੀਂ ਕਰਨਾ ਕੁਛ ਨਹੀਂ ਹੈਗੇ ਆ ਜੀ ਇਹੋ ਜਿਹੇ। ਕੋਈ ਗੱਲ ਨਹੀਂ, ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ, ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਬਈ ਇਹੋ ਜਿਹੇ ਸਮੇਂ ਦੇ ਵਿੱਚ ਮੂਰਖਾਂ ਤੋਂ ਬਚਣ ਦੀ ਲੋੜ ਆ। ਵੈਸੇ ਤਾਂ ਹਰੇਕ ਬੰਦੇ 'ਚ ਮੂਰਖਤਾ ਦੇ ਅੰਸ਼ ਹੁੰਦੇ ਆ, ਪਰ ਕਈ ਸਰਟੀਫਾਈਡ ਮੂਰਖ ਹੁੰਦੇ ਆ, ਉਹਨਾਂ ਤੋਂ ਦੂਰ ਰਹੋ। ਤੇ ਇਹ ਸਰਟੀਫਾਈਡ ਮੂਰਖ ਹੁੰਦੇ ਆ ਜਿਹੜੇ ਕਈ ਵਾਰੀ ਖਾਮ ਖਾਈ ਆ ਧਮਕਦੇ ਆ, ਕਹਿਣਗੇ ਜੀ ਇੰਨੀ ਦੇਰ ਹੋ ਗਈ ਆਪਾਂ ਮਿਲਿਆਂ ਨੂੰ, ਆਏ ਕੀ ਫਰਕ ਪੈਂਦਾ, ਹੁਣ ਕੋਈ ਨਹੀਂ 5-4 ਜਾਣੇ ਦੋਸਤ ਮਿੱਤਰ ਇਕੱਠੇ ਹੋਏ ਆ। ਵੈਸੇ ਕਈ ਸਰਟੀਫਾਈਡ ਮੂਰਖਾਂ ਨੂੰ ਟਿਕਟਾਂ ਟੁਕਟਾਂ ਵੀ ਮਿਲ ਚੁੱਕੀਆਂ, ਤੇ ਪਰ ਫਿਰ ਵੀ ਘਾਟ ਨਹੀਂ ਜੀ ਦੁਨੀਆਂ ਦੇ ਵਿੱਚ। ਸ਼ਾਇਦ ਇਸੇ ਕਰਕੇ ਮੈਨੂੰ ਲੱਗਦਾ ਵੀ ਸਰਕਾਰ ਐਡ ਤੇ ਪੈਸਾ ਖਰਚ ਰਹੀ, ਵੀ ਕਿਸੇ ਨਾ ਕਿਸੇ ਦੇ ਕੰਨ 'ਚ ਪੈ ਜੇ ਤਾਂ ਚੰਗੀ ਗੱਲ ਆ, ਵੀ ਭਾਈ ਮਾਸਕ ਲਾ ਕੇ ਰੱਖੋ, ਸੈਨੇਟਾਈਜ਼ ਕਰੋ ਹੱਥਾਂ ਨੂੰ ਬਾਰ ਬਾਰ, ਡਰੋ ਨਾ, ਸਾਵਧਾਨੀਆਂ ਵਰਤੋ। ਖਾਸ ਕਰਕੇ ਜੇ ਤੁਹਾਡੇ ਘਰੇ ਕੋਈ ਕੰਪਰੋਮਾਈਜ਼ ਹੈਲਥ ਸਿਸਟਮ ਵਾਲੇ ਮੈਂਬਰ ਹੈਗੇ ਨੇ, ਬਜ਼ੁਰਗ ਨੇ, ਕਿਸੇ ਨੂੰ ਡਾਇਬੀਟੀਜ਼ ਹੋਈ ਆ, ਹਾਰਟ ਪੇਸ਼ੈਂਟ ਆ, ਫਿਰ ਤਾਂ ਤੁਸੀਂ ਐਕਸਟਰਾ ਕੌਸ਼ੀਅਸ ਹੋਵੋ। ਤੁਸੀਂ ਆਪਣੀ ਸਿਹਤ ਦਾ ਹੀ ਖਿਆਲ ਨਹੀਂ ਰੱਖ ਰਹੇ, ਤੁਸੀਂ ਆਲੇ ਦੁਆਲੇ ਦੀ ਸਿਹਤ ਦਾ ਖਿਆਲ ਰੱਖ ਰਹੇ ਹੋ ਸਾਫ਼ ਸੁਥਰੇ ਰਹਿ ਕੇ। ਇਸ ਕਰਕੇ ਦੋਸਤੋ ਆਪਣੀ ਕਾਰ ਨੂੰ ਵੀ, ਸਟੇਅਰਿੰਗ ਵੀ ਸਾਫ਼ ਕਰ ਲਓ, ਕੋਈ ਹਰਜ਼ ਨਹੀਂ। ਅਤੇ ਆਪਣੇ ਜਿਹੜੇ ਘਰੇ ਹੈਂਡਲਸ ਹੁੰਦੇ ਨੇ, ਡੋਰ ਹੈਂਡਲਸ, ਚਾਬੀਆਂ, ਮਤਲਬ ਜਿਹੜੀਆਂ ਬਾਰ ਬਾਰ ਚੀਜ਼ਾਂ ਅਸੀਂ ਵਰਤਦੇ ਹਾਂ, ਉਹਨਾਂ ਨੂੰ ਵੀ ਸੈਨੇਟਾਈਜ਼ ਕਰ ਲੈਣਾ ਚਾਹੀਦਾ। ਮੈਂ ਇੱਕ ਦਿਨ ਕਿਹਾ ਸੀ ਵੀ ਹਾਥੀ ਲੰਘ ਗਿਆ ਅਤੇ ਪੂਛ ਰਹਿ ਗਈ ਕਰੋਨਾ ਵਾਲੀ, ਪਰ ਪੂਛ ਵੀ ਜਾਂਦੇ ਜਾਂਦੇ ਕਈ ਵਾਰੀ ਛਿੱਟੇ ਪਾ ਜਾਂਦੀ। ਇਸ ਕਰਕੇ ਬਚ ਕੇ ਰਹੋ, ਸਾਨੂੰ ਉਮੀਦ ਆ ਪੂਰੀ ਜੀ, ਸਾਡੇ ਸਰੋਤੇ ਬਹੁਤ ਸਿਆਣੇ ਨੇ, ਜਿੰਨੀਆਂ ਕੁ ਵੀ ਗੱਲਾਂ ਅਸੀਂ ਹਲਕੇ ਮੂਡ ਦੇ ਵਿੱਚ ਕਰਦੇ ਹਾਂ ਉਹਨੂੰ ਸੀਰੀਅਸਲੀ ਲੈਂਦੇ ਨੇ। ਅਸੀਂ ਆਪਾਂ ਕਰਦੇ ਤਾਂ ਹਲਕੇ ਮੂਡ ਦੇ ਵਿੱਚ ਗੱਲਾਂ ਇਹ, ਪਰ ਇਹਨਾਂ ਨੂੰ ਸੀਰੀਅਸ ਲੈਂਦੇ ਨੇ, ਬਾਅਦ ਦੇ ਵਿੱਚ ਕਈ ਵਾਰੀ ਫੋਨ ਵੀ ਆ ਜਾਂਦੇ ਆ। ਖੈਰ ਜੀ ਕੋਈ ਗੱਲ ਨਹੀਂ, ਤੁਸੀਂ ਮੈਨੂੰ ਪਤਾ 3-4 ਮਹੀਨੇ ਕਾਫੀ ਮਿਹਨਤ ਕੀਤੀ ਆ, 3-4 ਮਹੀਨਿਆਂ ਦੇ ਵਿੱਚ ਘਰੇ ਬੈਠਣਾ ਸੌਖਾ ਕੰਮ ਨਹੀਂ ਹੁੰਦਾ ਜੀ, ਬਹੁਤ ਔਖਾ ਕੰਮ ਹੁੰਦਾ ਬਿਨਾਂ ਕੰਮ ਤੋਂ ਘਰੇ ਬੈਠਣਾ। ਜ਼ਿੰਦਗੀ ਦੇ ਵਿੱਚ ਇਹੋ ਜਿਹਾ ਵਕਤ ਵੀ ਦੇਖ ਲਿਆ ਸੀ ਬਈ ਅਸੀਂ ਇਕੱਲੇ ਬੈਠ ਕੇ, ਘਰੇ ਬੈਠ ਕੇ, ਚਾਰ ਦੀਵਾਰੀ 'ਚ ਬੰਦ ਹੋ ਕੇ ਮਹਾਂਮਾਰੀ ਨੂੰ ਟਾਲਤਾ। ਦੇਖ ਲਓ ਕਿੱਡੀ ਵੱਡੀ ਬਹਾਦਰੀ ਆ। ਖੈਰ ਜੀ ਆਪਣੀਆਂ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-4018-3230, ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
Ontario, आप COVID-19 से लोगों को सुरक्षित रखने के लिए अंतर ला रहे हैं और हम सभी को एक दूसरे की सुरक्षा के लिए अपने प्रयासों को जारी रखने की आवश्यकता है। यदि आप चिंतित हैं कि आपको COVID-19 हो सकता है या वायरस के संपर्क में आए हो सकते हैं तो जांच करवाइए। शारीरिक दूरी पर अमल करें, 2 मीटर की दूरी पर रहें। जब शारीरिक दूरी एक चुनौती हो तो चेहरे के कवरिंग पहने और हाथों को बार बार धोएं, अंदर या बाहर। सुरक्षित रहें, जीवन बचाएं। ontario.ca/coronavirus पे अधिक जानें। ओंटेरियो सरकार द्वारा भुगतान किया गया।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਰਾਜ ਕਲਸੀ ਸਪਾਂਸਰ ਕਰਦੇ ਨੇ ਜੀ। ਰੀਅਲ ਅਸਟੇਟ ਦੇ ਖੇਤਰ ਦੇ ਵਿੱਚ ਨੇ ਜੀ, ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ, ਤੁਹਾਨੂੰ ਸੋਹਣੀਆਂ ਪ੍ਰੋਪਰਟੀਜ਼ ਲੈ ਕੇ ਦਿੰਦੇ ਨੇ। ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀਜ਼ ਹੁੰਦੀਆਂ ਇਹਨਾਂ ਕੋਲੇ, ਬ੍ਰੈਂਪਟਨ ਇਹਨਾਂ ਕੋਲੇ ਕਾਫੀ ਸਾਰੀਆਂ ਲਿਸਟਿੰਗਸ ਆ। 4 ਬੈਡਰੂਮ ਦਾ ਘਰ, 2 ਬੈਡਰੂਮ ਦੀ ਫਿਨਿਸ਼ਡ ਬੇਸਮੈਂਟ, ਖੁੱਲ੍ਹਾ ਡੁੱਲਾ, 4 ਪਾਰਕਿੰਗ ਵਾਲਾ। ਲੈਣਾ ਤਾਂ ਤੁਸੀਂ ਹੁਣੇ ਕਾਲ ਕਰ ਲਓ 416-566-2075। ਜੇ ਤੁਸੀਂ ਲੰਡਨ ਕਿਚਨਰ ਵਾਟਰਲੂ ਪ੍ਰੋਪਰਟੀ ਦੇਖ ਰਹੇ ਹੋ ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 416-566-2075 ਇਹਨਾਂ ਦਾ ਨੰਬਰ ਆ। ਪ੍ਰਦੀਪ ਗੋਇਲ ਕਾਰਾਂ ਦੀ ਇੰਸ਼ੋਰੈਂਸ ਕਰਨ ਦੇ ਵਿੱਚ ਮਾਹਰ ਨੇ। ਜਦੋਂ ਮਾਹਰ ਦੀ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਉਹ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਾ ਕੇ ਦਿੰਦੇ ਨੇ। 647-278-5003 ਪ੍ਰਦੀਪ ਗੋਇਲ ਦਾ ਨੰਬਰ ਆ। ਤੁਸੀਂ ਨੋ ਓਬਲੀਗੇਸ਼ਨ ਕੋਟੇਸ਼ਨ ਲਿਓ ਹੁਣੇ ਤੇ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੰਨੇ ਪੈਸੇ ਬਚਦੇ ਨੇ। 30-40-50-100 ਤੱਕ ਮਹੀਨੇ ਦਾ ਬਚ ਸਕਦਾ। 6472-78-5003 ਹੈਗਾ ਜੀ ਇਹਨਾਂ ਦਾ ਨੰਬਰ। ਸ਼ਿਵਿੰਦਰ ਪੰਜਾਬ ਤੋਂ ਅਸੀਂ ਸ਼ਿਵਿੰਦਰ ਨੂੰ ਲਾਈਨ ਦੇ ਉੱਤੇ ਲਿਆ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਚੰਦੀ ਜੀ, ਮਿਹਰਬਾਨੀ ਜੀ। ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਸ਼ਾਇਦ ਤੁਹਾਡਾ ਮੁਲਕ ਕੈਨੇਡਾ ਨੇ ਜਿਹੜਾ ਹੈ ਕੋਰੋਨਾ ਵਾਲੀ ਲੜਾਈ ਜਿੱਤਣ ਦੇ ਨੇੜੇ ਤੇੜੇ ਹੈ, ਲੇਕਿਨ ਸਾਡੇ ਮੁਲਕ ਦੇ ਵਿੱਚ ਹਾਲਾਤ ਹਾਲੇ ਕੋਈ ਬਹੁਤੇ ਵਧੀਆ ਨਹੀਂ, ਵੱਧ ਤੋਂ ਵੱਧ ਹੋ ਰਹੇ ਨੇ। ਪੋਜ਼ਿਟਿਵ ਮਾਮਲੇ ਦੇ ਵਿੱਚ 4th ਨੰਬਰ ਤੇ ਭਾਰਤ ਪਹੁੰਚ ਚੁੱਕਾ ਹੈ ਇਸ ਸਮੇਂ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਸਾਡੇ ਇੱਥੇ 2,82,000 ਦੇ ਕਰੀਬ ਮਾਮਲੇ ਹੋ ਚੁੱਕੇ ਨੇ, ਪਰ ਸਾਡੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਸਾਰਾ ਕੁਛ ਠੀਕ ਹੈ। ਹੁਣ ਸਾਰਾ ਕੁਛ ਠੀਕ ਜਿਹੜਾ ਹੈਗਾ ਵਾ, ਜਾਂਦਾ ਇਹ ਹੈ ਕਿ ਪਤਾ ਨਹੀਂ ਸਰਕਾਰ ਨੂੰ ਹੋਰ ਜ਼ਿਆਦਾ ਠੀਕ ਚਾਹੀਦਾ। ਸਰਕਾਰ ਜਿਵੇਂ ਹਰੇਕ ਗੱਲ 'ਚ ਨੰਬਰ ਇੱਕ ਆਉਣਾ ਚਾਹੁੰਦੀ ਹੈ, ਕੀ ਪਤਾ ਇਸ ਮਾਮਲੇ 'ਚ ਵੀ ਨੰਬਰ ਇੱਕ ਆਉਣਾ ਚਾਹੁੰਦੀ ਹੋਵੇ। ਸੋ ਸਾਡੇ ਜਿਹੜੇ ਹੈਗੇ ਮਾਮਲੇ ਲਗਾਤਾਰ ਵੱਧ ਰਹੇ ਨੇ ਚਰਨਜੀਤ ਜੀ।
ਸ਼ਿਵਿੰਦਰ ਜੀ, ਮੈਂ ਪਰਸੋਂ ਖ਼ਬਰਾਂ ਪੜ੍ਹ ਰਿਹਾ ਸੀ ਦਿੱਲੀ ਦੀਆਂ, ਕਹਿੰਦੇ ਦਿੱਲੀ ਜੁਲਾਈ ਦੇ ਅੰਡ ਤੱਕ 5.5 ਲੱਖ ਪੇਸ਼ੈਂਟ ਹੋ ਜਾਣਾ ਤੇ 80,000 ਬੈੱਡ ਦੀ ਉਹਨਾਂ ਨੂੰ ਜ਼ਰੂਰਤ ਪਊਗੀ।
5 ਲੱਖ ਬੈੱਡ ਦੀ ਲੋੜ ਆ, ਕਿਉਂਕਿ 5 ਲੱਖ ਬੈੱਡ ਦੀ ਗੱਲ ਦੁਬਾਰੇ ਕਹੀ ਹੈ ਕੇਜਰੀਵਾਲ।
5 ਲੱਖ ਪੇਸ਼ੈਂਟ ਕਹਿੰਦੇ, ਹਾਂਜੀ 5 ਲੱਖ ਪੇਸ਼ੈਂਟ ਹੋ ਜਾਣਾ, 80,000
5 ਲੱਖ ਨਹੀਂ, ਹੋਰ 5 ਲੱਖ ਦੀ ਕੱਲ ਨੇ ਗੱਲ ਕੀਤੀ ਹੈ। ਕਿਉਂਕਿ ਪਹਿਲਾਂ ਸੀਗਾ, ਕਿਉਂਕਿ ਉਹਦਾ ਕਾਰਨ ਇਹ ਹੈਗਾ ਕਿ ਦਿੱਲੀ ਦੇ ਵਿੱਚ ਜੇ ਆਪਾਂ ਉਹਨਾਂ ਨੇ ਕੇਜਰੀਵਾਲ ਨੇ ਜਿਹੜਾ ਕਿਹਾ ਨਾ ਕਿ ਜੇਕਰ ਆਪਾਂ ਸੰਖਿਆ ਲਾਈਏ ਵੀ ਮੰਨ ਲਓ ਕਿ ਦਿੱਲੀ ਤੋਂ ਬਾਹਰ ਵਾਲਿਆਂ ਦੀ ਵੀ, ਕਿਉਂਕਿ ਉੱਥੇ ਹੁਣ ਦਿੱਲੀ ਦੇ ਵਿੱਚ ਬਹੁਤ ਸਾਰੇ ਲੋਕ ਦੂਜੇ ਇਲਾਕਿਆਂ ਦੇ ਵੀ ਕੰਮ ਕਰਨ ਆਉਂਦੇ ਨੇ, ਤਾਂ ਜਿਹੜੇ ਇੰਨੇ ਬੈੱਡ ਚਾਹੀਦੇ ਨੇ। ਇਹ ਬੈੱਡ ਜਿਹੜੇ ਹੈਗੇ ਕੋਈ ਮਤਲਬ ਬਹੁਤ ਜ਼ਿਆਦਾ ਵੱਡੀ ਸੰਖਿਆ ਹੈਗੀ ਇਹਦੇ ਵਿੱਚ। ਹੁਣ ਦਿੱਲੀ ਦੇ ਵਿੱਚ ਇਹ ਕਿ ਇੱਕ ਤਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹ ਜਿਹੜਾ ਸਾਰਾ ਹੈਲਥ ਸਿਸਟਮ ਸਿਰਜਿਆ ਹੋਇਆ ਸੀਗਾ, ਉਹਦੀ ਵੀ ਫੂਕ ਨਿਕਲਦੀ ਆ, ਕਿਉਂਕਿ ਉਹ ਜਿਹੜਾ ਹੈ ਹੈਲਥ ਸਿਸਟਮ ਹੈ ਨਾ, ਉਹ ਹੋਰਨਾਂ ਸੂਬਿਆਂ ਨਾਲੋਂ ਤਾਂ 19-21 ਦੇ ਫਰਕ ਨਾਲ ਵਧੀਆ ਹੋ ਸਕਦਾ। ਜੇ ਆਪਾਂ ਟੋਟਲੀ ਜਿਵੇਂ ਇਹਨਾਂ ਨੇ ਪ੍ਰਚਾਰ ਕੀਤਾ ਸੀ ਵੀ ਇਹ ਤਾਂ ਮਤਲਬ ਇੱਕ ਭਾਰਤ ਵਿੱਚ ਬਹੁਤ ਵਧੀਆ ਮਿਸਾਲੀ ਸਿਸਟਮ ਆ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਉਹਦੇ ਵਿੱਚ ਵੀ ਕਈ ਊਣਤਾਈਆਂ ਨੇ, ਹਾਲਾਂਕਿ ਦਿੱਲੀ ਵਾਲੇ ਮਾਮਲੇ ਵਿੱਚ ਅਸੀਂ ਕੇਂਦਰ ਸਰਕਾਰ ਨੂੰ ਵੀ ਵਰੀ ਨਹੀਂ ਕਰ ਸਕਦੇ ਕਿਉਂਕਿ ਉਹਦਾ ਕਾਰਨ ਇਹ ਹੈਗਾ ਕਿ ਬਹੁਤ ਸਾਰੇ ਹੋਸਪਿਟਲ ਸੈਂਟਰ ਗੌਰਮੈਂਟ ਦੇ ਅੰਡਰ ਨੇ, ਉੱਥੇ ਵੀ ਬੁਰੀ ਹਾਲਤ ਹੈ। ਸੈਂਟਰ ਗੌਰਮੈਂਟ ਵੀ ਕੋਈ ਜਿਹੜਾ ਹੈਗਾ ਕੁਛ ਨਹੀਂ ਕਰ ਰਹੀ, ਉਹਦੇ ਵਿੱਚ ਇੱਕ ਪੱਖ ਤਾਂ ਹੈਗਾ ਜਿਹੜਾ ਆਮ ਆਦਮੀ ਪਾਰਟੀ ਦਾ ਦੋਸ਼ ਹੋ ਸਕਦਾ ਸਹੀ, ਹਾਲਾਂਕਿ ਉਹਨਾਂ ਨੇ ਉਸ ਢੰਗ ਨਾਲ ਲਾਇਆ ਨਹੀਂ। ਸਗੋਂ ਮੈਂ ਇਹ ਗੱਲ ਜਿਹੜੀ ਕਹਾਂਗਾ ਕਿ ਸੈਂਟਰ ਗੌਰਮੈਂਟ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਲੱਗੇ ਤਾਂ ਜਿਹੜਾ ਡੰਡਾ ਜਿਹੜਾ ਹੈਗਾ ਵਾ ਛੇਤੀ ਲਮਕਾ ਦਿੰਦੀ ਹੈਗੀ ਆ ਤਲਵਾਰ ਆਮ ਆਦਮੀ ਪਾਰਟੀ ਉੱਤੇ ਜਾਂ ਦਿੱਲੀ ਸਰਕਾਰ ਉੱਤੇ। ਲੇਕਿਨ ਜਦੋਂ ਫਰਜ਼ ਆਉਂਦੇ ਨੇ, ਫਰਜ਼ਾਂ ਵਿੱਚ ਸੈਂਟਰ ਗੌਰਮੈਂਟ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਸੇ ਤਰ੍ਹਾਂ ਹੀ ਕਾਨਾਕਾਨੀ ਕਰ ਰਹੀ ਆ ਵੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ। ਪਰ ਇਹਦੇ ਬਾਵਜੂਦ ਵੀ ਜਿਹੜਾ ਦਿੱਲੀ ਗੌਰਮੈਂਟ ਦੇ ਹਿੱਸੇ ਆਉਂਦਾ ਵਾ ਨਾ ਕੰਮ, ਉਹਦੇ ਵਿੱਚ ਵੀ ਕੁਤਾਹੀਆਂ ਨੇ। ਮੰਨ ਲਓ ਕਿ ਐਪ ਦੇ ਉੱਤੇ ਤਾਂ ਤੁਹਾਨੂੰ ਦਿਖੇਗਾ ਕਿ ਹੋਸਪਿਟਲ ਦੇ ਵਿੱਚ ਬੈੱਡ ਹੈਗੇ ਨੇ, ਪਰ ਜਦੋਂ ਕੋਈ ਬੰਦਾ ਜਿਹੜਾ ਹੈਗਾ ਉੱਥੇ ਜਾਂਦਾ ਤਾਂ ਉੱਥੇ ਕੋਈ ਬੈੱਡ ਨਹੀਂ ਮਿਲਦੇ। ਬਹੁਤ ਸਾਰੇ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਬੈੱਡ ਨਾ ਮਿਲਣ ਕਰਕੇ ਖੱਜਲ ਖੁਆਰੀ ਹੋਈ ਆ, ਕੋਈ ਦੀ ਜਾਨ ਵੀ ਗਈ ਆ। ਇੱਥੋਂ ਤੱਕ ਕਿ ਕੁਝ ਨੇ ਜਿਹੜਾ ਰੋਸ ਪ੍ਰਦਰਸ਼ਨ ਉੱਦਾਂ ਹੀ ਆਪਣੇ ਮਰੀਜ਼ ਨੂੰ ਜਿਹੜਾ ਸੜਕ 'ਤੇ ਰੱਖ ਕੇ ਕੀਤਾ ਵਾ। ਇਹ ਕੁਝ ਜਿਹੜਾ ਦਿਖਾਈ ਦੇ ਰਿਹਾ ਵਾ, ਇਹ ਤਸਵੀਰਾਂ ਸਿਰਫ ਦਿੱਲੀ ਦੀਆਂ ਤਾਂ ਸਾਨੂੰ ਤਾਂ ਸਾਹਮਣੇ ਆਉਂਦੀਆਂ ਵੀ ਰਾਜਧਾਨੀ ਹੈ, ਗੁਜਰਾਤ ਵਿੱਚ ਗੱਲ ਕਰ ਲਈਏ ਆਪਾਂ, ਮਹਾਰਾਸ਼ਟਰ ਦੇ ਵਿੱਚ ਗੱਲ ਕਰ ਲਈਏ ਆਪਾਂ, ਅੱਜ ਤੇਲੰਗਾਨਾ ਦੇ ਵਿੱਚ ਗੱਲ ਕਰ ਲਈਏ, ਉੱਥੇ ਤਾਂ ਉਹ ਜਿਹੜੇ ਬਹੁਤ ਸਾਰੇ ਡਾਕਟਰ ਆ ਉਹਨਾਂ ਨੂੰ, ਜਿਹਨਾਂ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਇਹ ਅਸਲੀ ਸਿਪਾਹੀ ਨੇ, ਸਿਪਾਹੀ ਹੈ ਲੜਨ ਵਾਲੇ, ਉਹਨਾਂ ਨੂੰ ਚਾਰ ਚਾਰ ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲੀਆਂ, ਉਹ ਪ੍ਰੋਟੈਸਟ ਕਰ ਰਹੇ ਨੇ। ਸੋ ਇਹ ਜਿਹੜੀ ਹਾਲਤ ਸਾਡੇ ਮੁਲਕ ਦੀ ਦਿਖਾਈ ਦੇ ਰਹੀ ਹੈ, ਜਿਹਨੂੰ ਕਿ ਕਿਤੇ ਨਾ ਕਿਤੇ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਲੁਕਾਉਣ ਦੀ ਵੀ ਕੋਸ਼ਿਸ਼ ਕਰਦਾ ਹੈ।
ਸ਼ਿਵਿੰਦਰ ਜੀ, ਹੋਸਪਿਟਲ ਦੇ ਵਿੱਚ ਜਿਹੜੇ ਕੋਰੋਨਾ ਦੇ ਪੇਸ਼ੈਂਟਸ ਨੇ ਉਹਨਾਂ ਦਾ ਇਲਾਜ ਹੀ ਇੰਨਾ ਮਹਿੰਗਾ ਹੈ, ਲੋਕਾਂ ਕੋਲ ਪੈਸੇ ਹੀ ਹੈ ਨਹੀਂ, ਲੋਕ ਇਲਾਜ ਕਰਾਉਣਗੇ ਕਿਵੇਂ? ਲੱਖਾਂ
ਰੁਪਈਆਂ ਮੋਟੇ ਤੌਰ ਤੇ ਮੰਨ ਲਓ ਵੀ 4 ਲੱਖ ਰੁਪਏ ਦਾ ਤਾਂ ਮੋਟਾ ਜਿਹਾ ਖਰਚਾ ਹੈਗਾ ਵੀ ਆ ਜਾਂਦਾ 3-4 ਲੱਖ ਦੇ ਵਿਚਕਾਰ। ਇਹ ਮਤਲਬ
ਇੱਕ ਲੱਖ ਰੁਪਈਆ ਤਾਂ ਵੈਂਟੀਲੇਟਰ ਤੇ ਜੇ ਕੋਈ ਬੰਦਾ ਉਹਦਾ ਦਿਹਾੜੀ ਦਾ ਕਹਿੰਦੇ ਖਰਚਾ 1 ਲੱਖ ਰੁਪਈਆ
ਖਰਚਾ ਆ ਜਾਂਦਾ। ਮੈਂ ਉਹੀ ਕਹਿ ਰਿਹਾ ਵੀ ਮੰਨ ਲਓ ਜੇ ਜੇਕਰ ਬਹੁਤ ਘੱਟ ਕਰਕੇ ਵੀ ਲਾਈਏ ਨਾ ਤਾਂ ਵੀ 3-4 ਹਜ਼ਾਰ ਹੈ। ਕੱਲ ਇੱਕ ਦਿੱਲੀ ਨਾਲ ਸੰਬੰਧਿਤ
3-4
ਦੱਸ ਰਹੇ ਸੀਗੇ, ਹਾਂ 4 ਵੀ ਇਹ ਮਤਲਬ 3-4 ਲੱਖ ਰੁਪਈਏ ਬਹੁਤ ਨੋਰਮਲ ਹੈ ਵੀ ਮਤਲਬ ਇੰਨਾ ਤਾਂ ਮਤਲਬ ਮੰਨ ਲਓ ਕਿ ਪੇਸ਼ੈਂਟ ਗਿਆ ਤੇ ਉਹਦਾ ਲੱਗੇਗਾ। ਹੁਣ ਇਹਦੇ ਇਸ ਹਾਲਤ ਦੇ ਵਿੱਚ ਸਰਕਾਰਾਂ ਨੇ ਜਿੱਥੇ ਹੋਰ ਵੱਡੇ ਵੱਡੀਆਂ ਚਾਂਦਮਾਰੀਆਂ ਕੀਤੀਆਂ ਉਹ ਇਹ ਕਰ ਸਕਦੇ ਸੀਗੇ ਕਿ ਜਿਹੜਾ ਲੋਕਾਂ ਨੂੰ, ਕਿਉਂਕਿ ਦੇਖੋ ਇੱਕ ਮਹਾਂਮਾਰੀ ਆਈ ਮਹਾਂਮਾਰੀ ਦੇ ਬਹਾਨੇ ਲਾ ਕੇ ਅਸੀਂ ਕਿੰਨਾ ਕੁਛ ਜਿਹੜਾ ਹੈਗਾ ਕੀਤਾ ਹੈਗਾ। ਤੁਸੀਂ ਗਰੀਬ ਬੰਦਿਆਂ ਦੀਆਂ ਤਨਖਾਹਾਂ ਮਾਰ ਲਈਆਂ, ਹੋਰ ਕਰ ਰਹੇ ਹੋ ਕਿ ਇਹ ਮਹਾਂਮਾਰੀ ਜਦੋਂ ਜੇ ਮਹਾਂਮਾਰੀ ਹੈ ਤਾਂ ਫਿਰ ਮਹਾਂਮਾਰੀ ਤੋਂ ਬਚਾਉਣ ਦੀ ਜ਼ਿੰਮੇਵਾਰੀ ਕੀ ਜਿਹੜੀ ਹੈਗੀ ਆ ਉਹ ਸਰਕਾਰ ਦੀ ਨਹੀਂ, ਜਿਹੜੀ ਆਪਣੇ ਆਪ ਨੂੰ ਕਲਿਆਣਕਾਰੀ ਕਹਿੰਦੀ ਹੈ, ਜਿਹੜੀ ਡੈਮੋਕਰੇਟਿਕ ਕਹਿੰਦੀ ਹੈ, ਜਿਹੜੀ ਹੋਰ ਪਤਾ ਨਹੀਂ ਕੀ ਦਾਅਵੇ ਕਰਦੀ ਆ, ਤੇ ਕੀ ਉਹ ਮਹਾਂਮਾਰੀ ਵਿੱਚ ਉਹ ਨਹੀਂ ਬਚਾ ਸਕਦੀ? ਉਰੇ ਟੈਸਟ ਨਹੀਂ ਹੋ ਰਹੇ, ਇੱਥੇ ਟੈਸਟ ਵੀ ਸਾਡੇ ਤਾਂ ਮਹਿੰਗੇ ਨੇ ਉਰੇ ਭਾਰਤ ਦੇ ਵਿੱਚ ਕੋਵਿਡ-19 ਦੇ। ਸੋ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਸੀਗਾ ਕਿ ਇੱਕ ਤਾਂ ਇਹਨਾਂ ਨੇ ਆਪਣਾ ਪਹਿਲਾਂ ਹੈਲਥ ਸਿਸਟਮ ਨਹੀਂ ਵਧੀਆ ਰੱਖਿਆ ਹੋਇਆ, ਉਹਦਾ ਜਿਹੜਾ ਸਾਰਾ ਜਿਹੜਾ ਹੈਗਾ ਵਾ ਕਚੂਮਰ ਨਿਕਲ ਚੁੱਕਾ ਵਾ, ਉਹ ਤਾਂ ਹੀਚ ਪਿਆਜ ਨੰਗਾ ਹੋ ਗਿਆ। ਕਿਉਂਕਿ ਕਦੇ ਤੁਸੀਂ ਜਿਹੜਾ ਆਪਣੇ ਹੈਲਥ ਸਿਸਟਮ ਉੱਤੇ 1.5 ਤੋਂ ਲੈ ਕੇ 2% ਤੋਂ ਵੀ ਜ਼ਿਆਦਾ ਪੈਸਾ ਨਹੀਂ ਖਰਚ ਕੀਤਾ ਹੈਗਾ, 2 ਵੀ ਕਦੇ ਬਣਿਆ ਨਹੀਂ ਚੱਜ ਨਾਲ। ਸੋ ਇਸ ਕਰਕੇ ਜਦੋਂ ਤੁਸੀਂ ਐਜੂਕੇਸ਼ਨ ਉੱਤੇ, ਹੈਲਥ ਉੱਤੇ ਪੈਸੇ ਹੀ ਇੰਨਾ ਖਰਚ ਕਰਨਾ ਤੁਹਾਡੇ ਟੋਟਲ ਬਜਟ ਦਾ, ਫਿਰ ਜਿਹੜਾ ਹੈਗਾ ਹਾਲਤ ਕੀ ਹੋਏਗੀ ਉਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੈਗੇ ਹੋ। ਹੁਣ ਜਿੰਨੀ ਵੀ ਲੜਾਈ ਲੜੀ ਜਾ ਰਹੀ ਹੈ ਉਰੇ ਚਰਨਜੀਤ, ਉਹ ਵਿਚਾਰੇ ਲੈ ਜੇ ਕਿ ਸਰਕਾਰੀ ਡਾਕਟਰ ਹੀ ਲੜ ਰਹੇ ਨੇ, ਸਰਕਾਰੀ ਹੋਸਪਿਟਲਾਂ ਵਾਲੇ, ਪ੍ਰਾਈਵੇਟ ਹੋਸਪਿਟਲਾਂ ਨੇ ਪੂਰੀ ਤਰ੍ਹਾਂ ਕੰਡ ਕੀਤੀ। ਇੱਥੋਂ ਤੱਕ ਕਿ ਪਿੱਛੇ ਜੇ ਗੁਜਰਾਤ ਹਾਈ ਕੋਰਟ ਨੂੰ ਕਹਿਣਾ ਪਿਆ ਕਿ ਗੁਜਰਾਤ ਗਵਰਨਮੈਂਟ ਨੇ ਕਿਉਂ ਪ੍ਰਾਈਵੇਟ ਹੋਸਪਿਟਲਾਂ ਨੂੰ ਛੱਡਿਆ ਹੋਇਆ ਵਾ, ਤੇ ਬਾਅਦ ਚ ਪਤਾ ਲੱਗਿਆ ਵੀ ਕੁਛ ਤਾਂ ਉੱਥੇ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਸੀਗੇ, ਕੁਝ ਉੱਥੇ ਦੇ ਕੁਝ ਮੰਤਰੀਆਂ ਦੇ ਰਿਸ਼ਤੇਦਾਰ ਸੀਗੇ, ਕੁਝ ਬੀਜੇਪੀ ਦੇ ਸੈਂਟਰ ਮਿਨਿਸਟਰਾਂ ਦੇ ਆੜੀ ਸੀਗੇ, ਉਹਨਾਂ ਦੇ ਹੋਸਪਿਟਲ ਸੀ। ਇਸ ਕਰਕੇ ਉਹਨਾਂ ਤੋਂ ਉਹ ਸੇਵਾਵਾਂ ਲਈਆਂ ਨੀ, ਤੇ ਆਪਣੇ ਜਿਹੜੇ ਪ੍ਰਾਈਵੇਟਾਂ ਨੂੰ ਪਹਿਲਾਂ ਸਰਕਾਰਾਂ ਉਤਸ਼ਾਹਿਤ ਕਰਦੀਆਂ ਰਹੀਆਂ, ਇਹੋ ਜਿਹੇ ਮੌਕੇ ਉਹ ਕੰਮ ਨਹੀਂ ਆ ਰਹੇ ਤੇ ਲੈ ਦੇ ਕੇ ਸਰਕਾਰੀ ਆ ਰਹੇ ਨੇ, ਤੇ ਸਰਕਾਰੀ ਵਿੱਚ ਜਿਹੜਾ ਸਿਸਟਮ ਕਿਤੇ ਨਾ ਕਿਤੇ ਇਹਨਾਂ ਨੇ ਪਹਿਲਾਂ ਹੀ ਉਹਦਾ ਝੂਮਰ ਕੱਢ ਦਿੱਤਾ, ਸਿਸਟਮ ਇੰਨਾ ਵਧੀਆ ਨਹੀਂ ਕਿ ਉਹ ਬਹੁਤ ਸਾਰੇ ਨਾਗਰਿਕਾਂ ਨੂੰ ਸੰਭਾਲ ਸਕੇ।
ਬਿਲਕੁਲ ਜੀ ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਔਰਾ ਕਿਚਨ ਵਾਲੇ ਸਪੋਂਸਰ ਕਰ ਰਹੇ ਨੇ। ਔਰਾ ਕਿਚਨ ਵਾਲੇ ਸੋਹਣੀਆਂ ਕਿਚਨ ਬਣਾਉਂਦੇ ਨੇ, ਕਸਟਮ ਮੇਡ ਕਿਚਨ, ਐਂ ਨਹੀਂ ਵੀ ਕਿਚਨ ਬਣੀਆਂ ਬਣਾਈਆਂ ਹੁੰਦੀਆਂ ਤੇ ਚੁੱਪ ਚੁੱਪ ਕਰਕੇ ਲਿਆ ਕੇ ਤੁਹਾਡੇ ਧਰ ਦਿੰਦੇ ਨੇ, ਨਹੀਂ ਨਹੀਂ, ਤੁਹਾਡੀ ਲੋੜ ਮੁਤਾਬਕ, ਤੁਹਾਡਾ ਜਿਹੜਾ ਘਰ ਦਾ ਡਿਜ਼ਾਇਨ ਆ ਉਹਦੇ ਮੁਤਾਬਕ, ਤੁਹਾਡੀ ਚੋਇਸ ਮੁਤਾਬਕ, ਤੁਹਾਡੇ ਟੇਸਟ ਮੁਤਾਬਕ, ਤੁਹਾਡੇ ਮਨ ਦੀਆਂ ਗੱਲਾਂ ਪੜ੍ਹ ਕੇ ਵੀ ਤੁਸੀਂ ਕਿਹੋ ਜਿਹੀ ਕਿਚਨ ਬਣਾਉਣੀ, ਫਿਰ ਇੱਕ ਕਸਟਮ ਮੇਡ ਬਣਾਉਂਦੇ ਨੇ ਜੀ ਕਿਚਨ, ਤੇ ਫਿਰ ਇਹ ਤੁਹਾਡੇ ਫਿੱਟ ਕਰ ਜਾਂਦੇ ਨੇ ਫਟਾਫਟ। ਤੇ ਜਦੋਂ ਤੁਸੀਂ ਕਿਚਨ ਨਵੀਂ ਲਵਾ ਲੈਂਦੇ ਹੋ, ਘਰ ਦੇ ਵਿੱਚ ਕਈ ਫਾਇਦੇ ਹੁੰਦੇ, ਇੱਕ ਤਾਂ ਵੈਸੇ ਹੀ ਖੁਸ਼ੀ ਹੁੰਦੀ ਹੈ ਚੀਜ਼ ਨਵੀਂ ਘਰ ਦੇ ਵਿੱਚ ਲੱਗੀ ਕਿਚਨ, ਖਾਸ ਕਰਕੇ ਜਿੱਥੇ ਸਾਰਾ ਦਿਨ ਆਪਾਂ ਖਾਣਾ ਪਕਾਉਣਾ ਬਾਈ ਚਾਂਸ ਘਰ ਵੇਚਣਾ ਪੈ ਜਾਏ ਤੇ ਕਿਚਨ ਦੇ ਲਾਏ ਹੋਏ ਪੈਸੇ ਵਿਅਰਥ ਨਹੀਂ ਜਾਂਦੇ, ਘਰ ਵੀ ਮਹਿੰਗੀ ਪ੍ਰਾਈਸ ਤੇ ਵਿਕਦਾ। ਤੇ ਵੈਸੇ ਵੀ 5-7 ਸਾਲ ਬਾਅਦ ਲੋਕ ਕਿਚਨ ਨਵੀਂ ਬਣਾਉਂਦੇ ਆ, ਤੇ ਨਵਾਂ ਘਰ ਜਦੋਂ ਲੈਂਦੇ ਆ ਕਈ ਵਾਰੀ ਬਿਲਡਰ ਤੋਂ ਕਿਚਨ ਲੈਂਦੇ ਆ, ਬਿਲਡਰ ਕਿਚਨ ਅਪਗ੍ਰੇਡ ਦੇ ਤਿਗਣੇ ਚੌਗਣੇ ਪੈਸੇ ਲਾਉਂਦਾ ਤੇ ਗੱਲ ਫਿਰ ਵੀ ਉਹੋ ਜਿਹੀ ਨਹੀਂ ਬਣਦੀ, ਮਨ ਆਪਣਾ ਸੰਤੁਸ਼ਟ ਨਹੀਂ ਹੁੰਦਾ। ਪਰ ਔਰਾ ਕਿਚਨ ਵਾਲੀ ਕਿਚਨ ਲਵਾ ਕੇ ਨਾ ਤੇ ਤੁਹਾਡਾ ਮਨ ਕਹੂਗਾ ਵੀ ਪੈਸੇ ਲਾਏ ਆ ਤੇ ਕਿਸੇ ਚੰਗੀ ਥਾਂ ਦੇ ਉੱਤੇ ਲਾਏ ਆ, ਤਸੱਲੀ ਹੋਜੂ। ਨੰਬਰ ਔਰਾ ਕਿਚਨ ਦਾ 905-673-2872, ਡਿਕਸੀ ਡੈਰੀ ਏਰੀਏ ਦੇ ਵਿੱਚ 1770 ਆਲ ਸਟੈਪ ਡਰਾਈਵ ਤੇ ਔਰਾ ਕਿਚਨ ਵਾਲਿਆਂ ਦਾ ਆਫਿਸ ਆ, ਤਾਲਮੇਲ ਕਰ ਲਿਓ। ਅੱਗੇ ਵੀ ਕਿਸੇ ਨੂੰ ਚਾਹੀਦਾ ਹੋਵੇ ਨੰਬਰ ਨੋਟ ਕਰਕੇ ਰੱਖ ਲਓ ਦੋਸਤੋ, ਔਰਾ ਕਿਚਨ ਦੀ ਦਾ ਨਾਂ ਹੀ ਰਿਕਮੈਂਡ ਕਰਿਓ, 9056732872। ਸ਼ਿਵਿੰਦਰ ਜੀ, ਬੜੀ ਤਕੜੀ ਸਟਰਗਲ ਚੱਲੀ ਹੈ ਜੀ ਅਮੈਰੀਕਾ ਦੇ ਵਿੱਚ ਰੇਸਿਜ਼ਮ ਦੇ ਖਿਲਾਫ, ਪਰ ਹੈਰਾਨੀ ਦੀ ਗੱਲ ਹੈ ਇੱਥੇ ਸਾਡੇ ਟੋਰੋਂਟੋ ਕਾਫੀ ਵੱਡੇ ਪ੍ਰੋਟੈਸਟ ਹੋਏ ਨੇ ਜੀ, ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਹੋਏ ਨੇ। ਆਪਾਂ ਉਸ ਦਿਨ ਵੀ ਗੱਲ ਕਰਨੀ ਸੀ, ਹੈਰਾਨੀ ਦੀ ਗੱਲ ਆ ਕਿ ਸਾਡੀ ਕਮਿਊਨਿਟੀ ਇਹਨਾਂ ਪ੍ਰੋਟੈਸਟ ਦੇ ਵਿੱਚੋਂ ਗਾਇਬ ਹੁੰਦੀ ਆ। ਸਾਡੀ ਕਮਿਊਨਿਟੀ ਵੈਸੇ ਹੀ ਕੋਈ ਜਦੋਂ ਵੀ ਕੋਈ ਪ੍ਰੋਟੈਸਟ ਹੁੰਦਾ ਪ੍ਰੋਟੈਸਟ ਦੇ ਪ੍ਰਤੀ ਨਾ ਪੱਖੀ ਰਵੱਈਆ, ਮੈਜੋਰਿਟੀ ਆਫ ਦਾ ਪੀਪਲ ਹੈਗੇ ਨੇ ਜਿਹੜੇ ਵਿਚ ਬਿਲੋਂਗ ਟੂ ਅਵਰ ਕਮਿਊਨਿਟੀ, ਉਹਨਾਂ ਦਾ ਨਜ਼ਰੀਆ ਇਸ ਤਰ੍ਹਾਂ ਹੁੰਦਾ ਵੀ ਐਵੇਂ ਮੁਜ਼ਾਹਰਾ ਮੁਜ਼ਾਹਰਿਆਂ 'ਚ ਸ਼ਾਮਲ ਹੋ ਕੇ ਅਸੀਂ ਕੀ ਕਰਨਾ।
ਦੇਖੋ ਚਰਨਜੀਤ, ਇਹ ਨਾ ਇੱਕ ਮੈਂ ਆਪਣਾ ਜਿਹੜਾ ਤਜਰਬਾ ਤੁਹਾਨੂੰ ਦੱਸਾਂਗਾ ਕਿ ਜਦੋਂ ਤੁਹਾਨੂੰ ਯਾਦ ਹੋਣਾ, ਕਿਉਂਕਿ ਸਭ ਤੋਂ ਪਹਿਲਾਂ ਕੰਮ ਮੈਂ ਤੁਹਾਡੇ ਨਾਲ ਹੀ ਸ਼ੁਰੂ ਕੀਤਾ ਸੀਗਾ, ਮੈਂ ਉਹ 2011 ਦੇ ਵਿੱਚ ਜੁੜਿਆ NRI ਮੀਡੀਆ ਨਾਲ। ਮੇਰਾ ਤਜਰਬਾ ਕੈਨੇਡਾ ਦਾ, ਅਮਰੀਕਾ ਦਾ, ਇੰਗਲੈਂਡ ਨਾਲ, ਤਿੰਨ ਦੇਸ਼ਾਂ ਦਾ ਤਾਂ ਹੈਗਾ ਹੀ ਹੈਗਾ। ਵਿੱਚ ਦੀ ਮੈਂ ਕਈ ਵਾਰ ਫ੍ਰੀਲਾਂਸਰ ਦੇ ਤੌਰ 'ਤੇ ਵੀ, ਮਤਲਬ ਪਰ ਪ੍ਰੋਗਰਾਮ ਦੇ ਜਿਵੇਂ ਤੁਸੀਂ ਜਿਹੜਾ ਹੈਗਾ ਰੇਟ ਤੈਅ ਕਰਦੇ ਹੁੰਦੇ ਹੋ, ਉਸ ਤਰ੍ਹਾਂ ਵੀ ਜਿਹੜਾ ਹੈਗਾ ਸੇਵਾਵਾਂ ਦਿੱਤੀਆਂ ਹੈਗੀਆਂ ਨੇ ਉਹਦੇ ਵਿੱਚ, ਆਸਟ੍ਰੇਲੀਆ ਵੀ ਆ, ਨਿਊਜ਼ੀਲੈਂਡ ਲਈ ਵੀ ਦਿੱਤੀਆਂ ਹੈਗੀਆਂ ਨੇ। ਮੈਂ ਉਹਦੇ ਵਿੱਚ ਇੱਕ ਤਜਰਬਾ ਇਹ ਕੱਢਿਆ ਹੈਗਾ ਕਿ ਉਸ ਸਮੇਂ ਤੱਕ, ਮਤਲਬ ਪਹਿਲਾਂ ਤਾਂ ਮੈਨੂੰ ਇਹ ਗੱਲ ਦੇ ਉੱਤੇ ਵੀ ਜਦੋਂ ਗੱਲ ਕਰਨ ਵਿੱਚ ਬੜੀ ਦਿੱਕਤ ਆਉਂਦੀ ਹੁੰਦੀ ਸੀਗੀ ਕਿ ਜਿਵੇਂ ਕੈਨੇਡਾ ਵਾਲਿਆਂ ਨੂੰ ਕਹਿਣਾ ਕਿ ਤੁਹਾਡੇ ਮੁਲਕ ਦੇ ਵਿੱਚ ਜਿਹੜਾ ਕਾਲੇ ਲੋਕ ਨੇ ਜਿਹਨੂੰ ਅਸੀਂ ਮੂਲ ਨਿਵਾਸੀ ਕਹਿੰਦੇ ਹਾਂ, ਉਹਨਾਂ ਨਾਲ ਜਿਹੜਾ ਇਸ ਤਰ੍ਹਾਂ ਹੋ ਰਿਹਾ ਹੈਗਾ ਤਾਂ ਉਹਨਾਂ ਨੇ ਮੰਨਣਾ ਨਹੀਂ, ਉਲਟਾ ਉਹਨਾਂ ਨੇ ਇਹ ਨੁਕਸ ਕੱਢਣੇ ਵੀ ਉਹਨਾਂ ਲੋਕਾਂ ਵਿੱਚ ਆਹ ਪ੍ਰੋਬਲਮ ਆ ਪ੍ਰੋਬਲਮ ਆਹ ਪ੍ਰੋਬਲਮ ਆ। ਜੇ ਮੈਂ ਉਹਨਾਂ ਨੂੰ ਅਮਰੀਕਾ ਵਾਲਿਆਂ ਨਾਲ ਇਹ ਗੱਲ ਕਰਾਂ ਤਾਂ ਉਹਨਾਂ ਦੇ ਈਵਨ ਹੋਸਟ ਨੇ ਮੈਨੂੰ ਟੋਕ ਦੇਣਾ ਕਿ ਤੁਸੀਂ ਆਹ ਗੱਲ ਕਿਉਂ ਛੇੜ ਲਈ, ਸਾਨੂੰ ਮਤਲਬ ਪ੍ਰੋਬਲਮ ਆ ਜਾਣੀ ਹੈ। ਮੈਂ ਕਿਹਾ ਯਾਰ ਤੁਹਾਨੂੰ ਪ੍ਰੋਬਲਮ ਕਿਵੇਂ ਆ ਜਾਏਗੀ, ਮਤਲਬ ਤੁਸੀਂ ਸਾਡੇ ਨਾਲ ਜਿਹੜੀ ਉੱਨਤ ਜਮਹੂਰੀਅਤ ਵਿੱਚ ਬੈਠੇ ਹੋ ਫਿਰ ਤੁਸੀਂ ਡਰਦੇ ਕਿਉਂ ਹੋ। ਹਾਲਾਂਕਿ ਪ੍ਰੋਬਲਮ ਵਾਲੇ ਦੀ ਕੋਈ ਗੱਲ ਨਹੀਂ ਸੀ, ਬਸ ਜਾਂ ਤਾਂ ਉਹਨਾਂ ਦੀਆਂ ਕੋਈ ਜਿਹੜੀਆਂ ਹੈਗੀਆਂ ਤਾਰਾਂ ਇਸ ਤਰ੍ਹਾਂ ਦੀਆਂ ਜੁੜੀਆਂ ਹੋਈਆਂ ਸੀਗੀਆਂ, ਜਾਂ ਮਤਲਬ ਉਹ ਵੈਸੇ ਹੀ ਪ੍ਰੋਫੈਸ਼ਨਲੀ ਇੰਨੇ ਸਿਆਣੇ ਨਹੀਂ ਸੀਗੇ। ਇੱਦਾਂ ਹੀ ਆਸਟ੍ਰੇਲੀਆ ਦੇ ਵਿੱਚ ਵੀ ਪ੍ਰੋਬਲਮ ਹੁੰਦੀ, ਜਦੋਂ ਮੈਂ ਆਸਟ੍ਰੇਲੀਆ ਦੇ ਵਿੱਚ 2008 ਦੇ ਵਿੱਚ ਜੋ ਕੁਝ ਵਾਕਿਆ ਹੋਇਆ ਉਹਦੀ ਉਦਾਹਰਣ ਦਿੱਤੀ ਇੱਕ ਵਾਰ ਉੱਥੇ ਨਸਲਵਾਦ ਦੀ, ਤੇ ਉੱਥੇ ਦੱਸਿਆ ਕਿ ਉੱਥੇ ਦੀ ਗੌਰਮੈਂਟ ਜਿਹੜੀ ਰਾਈਟ ਵਿੰਗ ਗੌਰਮੈਂਟਾਂ ਦਾ ਸੁਭਾਅ ਕਿੱਦਾਂ ਦਾ ਹੈਗਾ, ਤੇ ਉਦੋਂ ਵੀ ਮੇਰੇ ਜਿਹੜੇ ਮਗਰ ਪੈ ਗਏ। ਮਤਲਬ ਪਹਿਲਾਂ ਤਾਂ ਮੈਨੂੰ ਬਹੁਤ ਦਿੱਕਤਾਂ ਆਉਂਦੀਆਂ ਰਹੀਆਂ ਐਜ਼ ਏ, ਮਤਲਬ ਇਹ ਹਾਲ ਜਿਹੜਾ ਸਾਡੇ ਮੀਡੀਆ ਅਦਾਰਿਆਂ ਦਾ, ਉਹਨਾਂ ਜਿਹੜੇ ਕਿ ਅਸੀਂ ਉੱਥੇ ਬੈਠ ਕੇ ਲੋਕ ਇੰਟਲੈਕਚੁਅਲ ਕਹਾਉਂਦੇ ਆ, ਉਹਦੇ ਵਿੱਚ ਪ੍ਰੋਗਰੈਸਿਵ ਲੋਕਾਂ ਦਾ ਇਹੀ ਹਾਲ ਸੀਗਾ। ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਉਸ ਬਾਕੀ ਕਮਿਊਨਿਟੀ ਦਾ ਹਾਲ ਕੀ ਹੋਊ। ਉਹਦੇ ਵਿੱਚ ਮੈਂ ਜਿਹੜਾ ਮੋਟਾ ਜਿਹਾ ਅੰਦਾਜ਼ਾ ਇਹ ਲਾਇਆ ਕਿ ਬਹੁਤੇ ਅਸੀਂ ਲੋਕ ਆ ਜਿਹੜੇ ਉਹ ਪੂਰੇ ਚੰਗਾ ਜੀਵਨ ਸਵਾਰਨ ਦੇ ਲਈ ਆਏ ਹੈਗੇ ਹਾਂ, ਵੀ ਇੰਡੀਆ ਦੇ ਵਿੱਚੋਂ ਆਏ ਹਾਂ। ਕਈ ਬੰਦੇ ਤਾਂ ਮੈਨੂੰ ਕਹਿ ਹੀ ਦਿੰਦੇ ਕਿ ਯਾਰ ਅਸੀਂ ਮੂਵਮੈਂਟ ਤਾਂ ਇੰਡੀਆ 'ਚ ਸ਼ੁਰੂ ਕਰਨੀ ਆ, ਇੱਥੇ ਤਾਂ ਹੁਣ ਅਸੀਂ ਵਧੀਆ ਜੀਵਨ ਸ਼ੁਰੂ ਕਰਨ ਆਇਆ, ਇੱਥੇ ਹੁਣ ਅਸੀਂ ਚੰਗੀ ਤਰ੍ਹਾਂ ਜੀਣਾ ਚਾਹੁੰਦੇ ਹਾਂ। ਹੁਣ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਚੰਗੀ ਤਰ੍ਹਾਂ ਜੀਣ ਲਈ ਕਿਤੇ ਵੀ ਜੀਣਾ ਹੋਵੇ ਉੱਥੇ ਤੁਹਾਨੂੰ ਘੱਟੋ ਘੱਟ ਜੂਝਣਾ ਤਾਂ ਪੈਂਦਾ, ਆਰਾਮ ਨਾਲ ਚੰਗੀ ਤਰ੍ਹਾਂ ਜੀਵਨ ਨਹੀਂ ਮਿਲਦਾ ਹੁੰਦਾ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਬੰਦਿਆਂ ਨੇ ਇਹ ਮੰਨ ਹੀ ਲਿਆ ਕਿ ਅਸੀਂ ਤਾਂ ਬਹੁਤ ਸੁੱਖ ਸੁਵਿਧਾਵਾਂ ਲੈਣ ਲਈ ਆਏ ਹਾਂ, ਤੇ ਸਟਰਗਲ ਉਹਨਾਂ ਅਸੀਂ ਜਿਹੜਾ ਹੈਗਾ ਪਰਾਂ ਛੱਡਿਆ ਏ, ਤੇ ਬਾਕੀ ਜਿਹੜਾ ਲੱਖਣ ਤੁਸੀਂ ਲਾ ਸਕਦੇ ਹੋ, ਤੁਹਾਡਾ ਆਪਣਾ ਵੀ ਇੱਕ ਤਜਰਬਾ ਹੋਏਗਾ ਕਿ ਤੁਹਾਨੂੰ ਵੀ ਕਿੰਨੇ ਸਾਲ ਹੋ ਗਏ ਇਸ ਮੁਲਕ ਦੇ ਵਿੱਚ, ਤੁਸੀਂ ਹੋਰ ਸੋਹਣੀ ਤਰ੍ਹਾਂ ਇਸ ਆਪਣੀ ਜਿਹੜੀ ਸਾਡੇ ਪੰਜਾਬੀ ਨੇ ਜਾਂ ਭਾਰਤੀ ਨੇ ਉਹਨਾਂ ਦੀ ਰੱਖ ਤੋਂ ਵਾਕਫ ਹੋ ਜਿਹੜੇ ਕਿ ਇਹਨਾਂ ਦੇਸ਼ਾਂ ਦੇ ਵਿੱਚ ਹੈਗੇ ਨੇ ਜੀ।
ਸ਼ਿਵਿੰਦਰ ਜੀ, ਆਰਥਿਕ ਤੌਰ ਤੇ ਤਾਂ ਤਰੱਕੀ ਕਰ ਲੈਂਦੇ ਨੇ ਸਾਡੇ ਲੋਕ, ਪੈਸੇ ਜੋੜ ਲੈਂਦੇ ਨੇ, ਘਰ ਘੁਰ ਸੋਹਣੇ ਪਾ ਲੈਂਦੇ ਨੇ, ਵਧੀਆ ਕਾਰਾਂ ਹੁੰਦੀਆਂ, ਦੋ ਦੋ ਚਾਰ ਚਾਰ ਕਾਰਾਂ, ਮਤਲਬ ਉਹਨਾਂ ਦੀ ਗੱਲ ਦੇ ਵਿੱਚੋਂ ਹਰ ਇੱਕ ਚੀਜ਼ ਦੇ ਵਿੱਚੋਂ ਪੈਸਾ ਝਲਕਦਾ, ਛੂ ਫੂ, ਆਪਣੇ ਆਪ ਨੂੰ ਬਹੁਤ ਤਕੜਾ ਸਮਝਣਾ, ਆਪਣੇ ਆਪ ਨੂੰ ਕਿੰਗ ਮੇਕਰ ਸਮਝਣਾ, ਵੀ ਚੋਣਾਂ ਹੁੰਦੀਆਂ ਨੇ, ਅਸੀਂ ਆਪਣਾ ਨੋਮੀਨੇਸ਼ਨ ਜਿਤਾ ਲਈ, ਸਾਡਾ ਲੀਡਰ ਜਿੱਤ ਗਿਆ, ਪਰ ਓਵਰਆਲ ਐਜ਼ ਅ ਕਮਿਊਨਿਟੀ ਦੇ ਵਿੱਚ ਜਿਹੜੀ ਅਵੇਅਰਨੈਸ ਵਾਲੀ ਗੱਲ ਆ, ਹੋ ਸਕਦਾ ਸਾਡੇ ਲੋਕ ਜਿਹੜੇ ਮੇਰੇ ਇਸ ਗੱਲ ਤੋਂ ਔਖੇ ਹੋਣ, ਜਿਹਨੇ ਔਖਾ ਤਾਂ ਔਖਾ ਰਹੇ ਜੀ, ਅਸੀਂ ਤਾਂ ਕੁਛ ਨਹੀਂ ਕਰ ਸਕਦੇ, ਸਾਡੇ ਜ਼ੁਬਾਨ ਲੱਗੀ ਆ, ਸਾਡੇ ਦਿਮਾਗ ਲੱਗਿਆ, ਅਸੀਂ ਤਾਂ ਸਤਿਕਾਰ ਹੀ ਕਰ ਸਕਦੇ ਹਾਂ ਸਾਡੇ ਦੋਸਤਾਂ ਦਾ, ਅਤੇ ਸਤਿਕਾਰ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੁੰਦਾ ਵੀ ਕਿਸੇ ਦੇ ਵਿਚਾਰਾਂ ਦਾ ਸਤਿਕਾਰ ਕਰਨਾ, ਅਸੀਂ ਪਰਸਨੈਲਿਟੀ ਦਾ ਸਤਿਕਾਰ ਕਰਦੇ ਹਾਂ, ਸਾਡੇ ਦੋਸਤ ਮਿੱਤਰ ਸਾਡੀ ਕਮਿਊਨਿਟੀ ਦੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਜੇ ਰੇਸਿਜ਼ਮ ਦੇ ਪ੍ਰਤੀ ਸਾਡਾ ਨਜ਼ਰੀਆ ਜਿਹੜਾ ਉਹ ਉਸ ਤਰ੍ਹਾਂ ਦਾ ਨਹੀਂ ਜਿਹੜਾ ਹੋਰ ਲੋਕਾਂ ਦੇ ਵਿੱਚ। ਮੈਂ ਇੱਥੇ ਵੱਡੀ ਗਿਣਤੀ ਸ਼ਿਵਿੰਦਰ ਜੀ ਲੋਕ ਦੇਖਿਆ ਪ੍ਰੋਟੈਸਟ ਦੇ ਵਿੱਚ, ਈਵਨ ਜਿਹੜੇ ਵਾਈਟ ਕਮਿਊਨਿਟੀ ਦੇ ਲੋਕ ਨੇ, ਗੋਰੇ ਲੋਕ ਨੇ, ਧੱਕਾ ਬਲੈਕ ਲਾਈਵ ਮੈਟਰ ਕਾਲੇ ਲੋਕਾਂ ਨਾਲ ਹੋਇਆ, ਪਰ ਉਹ ਬੜਾ ਖੁੱਲ੍ਹ ਕੇ ਸਾਹਮਣੇ ਆਏ ਨੇ ਜੀ। ਨੌਜਵਾਨ ਮੁੰਡੇ ਕੁੜੀਆਂ ਦੂਰੋਂ ਦੂਰੋਂ ਪ੍ਰੋਟੈਸਟ ਕਰਨ ਆਏ ਨੇ। ਅਮੈਰੀਕਾ ਦੇ ਵਿੱਚ ਦੇਖਿਆ ਮੈਂ, 300-300 ਕਿਲੋਮੀਟਰ ਚੱਲ ਕੇ ਲੋਕ ਪ੍ਰੋਟੈਸਟ ਕਰਨ ਆਏ ਨੇ। ਉਹਨਾਂ ਨੇ ਆਪਣਾ ਦੁੱਖ ਸਮਝਿਆ ਵੀ ਇਹ ਅਮੈਰੀਕਨ ਸਮਾਜ ਦੇ ਉੱਤੇ ਕਲੰਕ ਆ ਜਿਹੜਾ ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ, ਕਈ ਸਦੀਆਂ ਦੇ ਉੱਤੋਂ ਲੱਗਿਆ, ਤੇ ਨੌਜਵਾਨ ਇਸ ਨੂੰ ਧੋਣ ਲਈ ਅੱਗੇ ਆ ਰਹੇ ਨੇ। ਮੈਨੂੰ ਇਸ ਤਰ੍ਹਾਂ ਲੱਗਦਾ ਵੀ ਸਾਡੀ ਕਮਿਊਨਿਟੀ ਤਾਂ, ਮੈਜੋਰਿਟੀ ਆਫ ਦਾ ਪੀਪਲ ਸਾਡੀ ਕਮਿਊਨਿਟੀ 'ਚ ਖੁਦ ਰੇਸਿਸਟ ਆ, ਉਹ ਅਜੇ ਵੀ ਇਹੀ ਸਮਝਦੇ ਆ। ਤੇ ਮੈਂ ਇੱਕ ਵਾਰ ਹੋਰ ਨੁਕਤੇ ਤੋਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਜਿਹੜਾ ਕੁਛ ਇੱਥੇ ਹੋਇਆ ਜੀ, ਜਿਹੜੇ ਨੌਜਵਾਨ ਨੂੰ ਮਾਰਿਆ $20 ਦੇ ਪਿੱਛੇ ਸਿਰਫ, ਮੈਂ ਹੈਰਾਨ ਹੁੰਦਾ ਇਸ ਗੱਲ ਤੇ ਵੀ ਇੱਥੇ ਇਹਨਾਂ ਦੇਸ਼ਾਂ ਦੇ ਵਿੱਚ ਇੰਨਾ ਰੌਲਾ ਪੈ ਗਿਆ। ਤੁਸੀਂ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਚਲੇ ਜਾਓ ਵੀ ਪੰਜਾਬ ਦੇ ਵਿੱਚ ਇਹੋ ਜਿਹਾ ਕੁਛ ਹੋਇਆ ਹੋਵੇ, ਪ੍ਰਵਾਸੀ ਮਜ਼ਦੂਰ ਕੋਈ ਹੋਵੇ ਉਹਨੂੰ ਪੰਜਾਬ ਦੀ ਪੁਲਿਸ ਮਾਰ ਦੇ, ਤੇ ਕੀ ਪੰਜਾਬ ਦੇ ਵਿੱਚ ਇਹੋ ਜਿਹੀ ਮੂਵਮੈਂਟ ਉੱਠ ਖੜੂ? ਸ਼ਿਵਿੰਦਰ ਜੀ ਬੜਾ ਸਪਸ਼ਟ ਸਵਾਲ ਕੀਤਾ ਤੁਹਾਨੂੰ ਮੈਂ।
ਬਹੁਤ ਘੱਟ ਚਰਨਜੀਤ, ਕਿਉਂਕਿ ਪ੍ਰਵਾਸੀ ਮਜ਼ਦੂਰਾਂ ਨਾਲ ਤਾਂ ਨਹੀਂ, ਜੇਕਰ ਕੋਈ ਪੰਜਾਬ ਦਾ ਬੰਦੇ ਨਾਲ ਏਦਾਂ ਦਾ ਹੋ ਜਾਵੇ ਫਿਰ ਉਹ ਮੂਵਮੈਂਟ ਵੱਡੀ ਖੜੀ ਹੋ ਜੂਗੀ, ਕਿਉਂਕਿ
ਮੇਰਾ ਅਗਲਾ ਸਵਾਲ ਇਹੀ ਸੀ, ਸੋਰੀ ਮੈਂ ਤੁਹਾਨੂੰ ਇੰਟਰਪਟ ਕਰਨਾ, ਮੇਰਾ ਅਗਲਾ ਸਵਾਲ ਇਹੀ ਹੋਣਾ ਸੀ। ਚਲੋ ਪ੍ਰਵਾਸੀ ਮਜ਼ਦੂਰ ਨਾਲ ਜਾਂ ਕੁਛ ਹੋ ਗਿਆ ਤੇ ਨਹੀਂ ਉੱਠਦੇ, ਮੈਂ ਤੁਹਾਨੂੰ ਸਵਾਲ ਅਗਲਾ ਇਹੀ ਪੁੱਛਣਾ ਸੀ ਵੀ ਜੇ ਕਿਸੇ ਸਾਡੇ ਪੰਜਾਬੀ ਨਾਲ ਹੋ ਜਾਏ, ਮੈਨੂੰ ਇਸ ਤਰ੍ਹਾਂ ਲੱਗਦਾ ਵੀ ਉੱਥੇ ਮੂਵਮੈਂਟ ਫਿਰ ਵੀ ਉਹੋ ਜਿਹੀ ਨਹੀਂ ਉੱਠਣੀ ਜਿਹੇ ਜੀ ਇੱਥੇ ਉੱਠ ਖੜੀ।
ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ, ਕੱਲ ਇੱਕ ਭਾਈ ਸਾਹਿਬ ਬਾਹਰਲੇ ਸੀਗੇ ਮੇਰੇ ਨਾਲ ਗੱਲ ਕਰ ਰਹੇ ਸੀਗੇ, ਕਹਿੰਦੇ ਯਾਰ ਵੀ ਮੰਦਰਾਂ ਦੇ ਇਹਨਾਂ ਨੇ ਮੰਦਰ ਫੇਰ ਖੋਲ ਦਿੱਤੇ ਨੇ, ਭਾਰਤ ਸਰਕਾਰ ਨੇ ਤੁਹਾਡੀ ਨੇ ਬਹੁਤ ਮਾੜਾ ਕੀਤਾ। ਮੈਂ ਕਿਹਾ ਵੀ ਬਿਲਕੁਲ ਜੀ ਮਾੜਾ ਕੀਤਾ, ਇਹ ਧਾਰਮਿਕ ਸਥਾਨ ਤਾਂ ਮੈਂ ਕਹਿੰਦਾ ਵੀ ਖੁੱਲ੍ਹੇ ਨਹੀਂ ਚਾਹੀਦੇ ਜਿੱਦਾਂ ਦੇ ਹਾਲਾਤ ਹੈਗੇ ਨੇ। ਮੈਂ ਕਿਹਾ ਕਹਿੰਦਾ ਯਾਰ ਇਹਦੇ ਵਿੱਚ, ਕਹਿੰਦਾ ਯਾਰ ਇਹ ਵੀ ਵੰਡੇ ਜਾਂਦੇ ਹੈਗੇ ਨੇ, ਪਰ ਪ੍ਰਸ਼ਾਦ ਵੀ ਵੰਡਣਗੇ, ਇਹ ਵੀ ਮਾੜੀ ਗੱਲ ਹੈ। ਮੈਂ ਕਿਹਾ ਹਾਂ, ਮੈਂ ਕਿਹਾ ਪਰ ਅਕਾਲ ਤਖ਼ਤ ਦੇ ਜਥੇਦਾਰ ਵੀ ਕਹਿੰਦਾ ਵੀ ਸਾਨੂੰ ਪ੍ਰਸ਼ਾਦ ਵੰਡਣ ਦੀ ਇਜਾਜ਼ਤ ਹੋਣੀ ਚਾਹੀਦੀ ਆ, ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਕਹਿੰਦਾ ਕਿ ਨਹੀਂ ਉਹ ਪ੍ਰਸ਼ਾਦ ਵੰਡਣਾ ਤਾਂ ਹੋਰ ਆ, ਉਹਦੇ ਲਈ ਆਪਣਾ ਨਾ ਸਾਧਨ ਵਰਤਿਆ ਜਾ ਸਕਦਾ ਹੈਗਾ, ਜਿਹੜਾ ਹੈਗਾ ਬਚਾਓ ਵਾਲਾ ਸਾਧਨ ਵਰਤਿਆ ਜਾ ਸਕਦਾ। ਮੈਂ ਕਿਹਾ ਉਹ ਤਾਂ ਫਿਰ ਮੰਦਰਾਂ 'ਚ ਵੀ ਵਰਤਿਆ ਜਾ ਸਕਦਾ, ਮਤਲਬ ਸਾਡੀ ਜਦੋਂ ਅਸੀਂ ਕ੍ਰਿਟੀਸਾਈਜ਼ ਵੀ ਕਰਨਾ ਵਾ, ਹਾਲਾਂਕਿ ਹੋਣਾ ਤਾਂ ਇਹ ਚਾਹੀਦਾ ਵੀ ਹਿੰਦੁਸਤਾਨ ਜਦੋਂ ਇੱਦਾਂ ਦੇ ਮਾਮਲੇ ਵੱਧ ਰਹੇ ਨੇ ਤਾਂ ਧਾਰਮਿਕ ਸਥਾਨ ਹੀ ਨਹੀਂ ਖੁੱਲ੍ਹੇ ਚਾਹੀਦੇ। ਇਹਦੇ ਵਿੱਚ ਵੀ ਫਿਰ ਅਸੀਂ ਦੇਖਣ ਲੱਗ ਜਾਂਦੇ ਕਿ ਇੱਥੇ ਮੰਦਰ ਹੈ, ਇਹ ਮਸਜਿਦ ਹੈ, ਇਹ ਗੁਰਦੁਆਰਾ ਹੈਗਾ, ਇਹ ਮਤਲਬ ਅਸੀਂ ਸਾਡੀ ਨਾ ਇੱਕ ਤਾਂ ਦੋ ਕਾਰਨ ਵੱਡੀਆਂ ਚੀਜ਼ਾਂ ਨੇ ਚਰਨਜੀਤ। ਇੱਕ ਤਾਂ ਅਸੀਂ ਜਿਹੜਾ ਇੰਟਲੈਕਚੁਅਲੀ ਜਿਹੜੇ ਬੇਈਮਾਨ ਹੈਗੇ ਹਾਂ, ਇਹ ਚੀਜ਼ ਸਾਨੂੰ ਮੰਨਣੀ ਪਏਗੀ। ਸਾਨੂੰ ਜਿਹੜਾ ਸਾਡਾ ਦੇਖਣ ਦਾ ਨਜ਼ਰੀਆ ਅਜੇ ਵੀ ਉਸ ਤਰ੍ਹਾਂ ਖੁੱਲ੍ਹਾ ਨਹੀਂ ਹੈਗਾ। ਦੁਨੀਆਂ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਅਸੀਂ ਹਾਲੇ ਉੱਥੇ ਹੀ ਆਪਦੇ ਥੋੜ੍ਹੇ ਥੋੜ੍ਹੇ ਜਿਹੜੇ ਹੈਗੇ ਖੁੱਡਿਆਂ ਦੇ ਵਿੱਚ ਉਦਾਂ ਹੀ ਕਿੱਲੀ ਜਾ ਰਹੇ ਹਾਂ। ਦੁਨੀਆਂ ਪਹੁੰਚ ਚੁੱਕੀ ਹੈ ਕਿ ਦੁਨੀਆਂ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਨਵੇਂ ਸਮਾਜ ਨੂੰ ਉਸਾਰਨ ਲਈ ਲੋਕ ਉਰੇ ਸੰਘਰਸ਼ ਕਰ ਰਹੇ ਨੇ, ਸਮਲਿੰਗੀਆਂ ਦੇ ਸੰਬੰਧਾਂ ਲਈ ਕਰ ਰਹੇ ਨੇ, ਲੋਕ ਉਰੇ ਸੰਘਰਸ਼ ਕਰ ਰਹੇ ਹੈਗੇ ਨੇ ਜਿਹੜੇ ਹੈਗੇ ਬਿਲਕੁਲ ਦੱਬੇ ਕੁਚਲਿਆਂ ਦੇ ਲੋਕਾਂ ਲਈ ਕਰ ਰਹੇ ਨੇ, ਇੱਕ ਨਵਾਂ ਸਮਾਜ ਬਣਾਉਣ ਲਈ ਜਿਹੜਾ ਉਹ ਥੋੜ੍ਹੀ ਜਿਹੜੀ ਪੁਰਾਣੀਆਂ ਰੂੜੀਆਂ ਨੇ ਉਹਨਾਂ ਨੂੰ ਧੋ ਰਹੇ ਨੇ, ਇੱਕ ਥੋੜ੍ਹੇ ਜਿਹੜੇ ਪੁਰਾਣਾ ਇੱਕ ਕਲਚਰ ਹੈਗਾ, ਪਰਿਵਾਰਕ ਸਿਸਟਮ ਹੈ ਜਿਹੜਾ ਬੇਤੁਕਾ ਜਿਹਦੀਆਂ ਵੀ ਚੀਜ਼ਾਂ ਨੇ ਉਹਨੂੰ ਧੋ ਰਹੇ ਨੇ, ਤੇ ਅਸੀਂ ਜਿਹੜਾ ਹਾਲੇ ਬਹੁਤ ਉਸ ਮਾਮਲੇ 'ਚ ਪਿੱਛੇ ਖੜੇ ਹਾਂ। ਇੱਕ ਤਾਂ ਇਹ ਹੈ ਕਿ ਅਸੀਂ ਜਿਹੜੀ ਨਵੀਂ ਚੀਜ਼ ਲੈਣ ਤੋਂ, ਜਿਵੇਂ ਹੁਣ ਤੁਸੀਂ ਦੇਖੋ ਕਿ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਜਿਹੜੇ ਆਏ ਨੇ, ਸਾਡਾ ਜ਼ਿਆਦਾਤਰ ਜਿਹੜਾ ਮੇਲ ਮਿਲਾਪ ਆਪਣੀ ਕਮਿਊਨਿਟੀ ਦੁਆਲੇ ਹੀ ਹੁੰਦਾ, ਕਿੰਨੇ ਕੁ ਪੰਜਾਬੀ ਹੋਣਗੇ ਜਿਹਨਾਂ ਨੇ ਜਿਹੜਾ ਹੈਗਾ ਵਾ ਜਿਹੜੀ ਉਰੇ ਦੀ ਬਹੁ ਗਿਣਤੀ ਹੈ ਉਹਦੇ ਨਾਲ ਸੰਵਾਦ ਰਚਾਇਆ ਹੋਊ। ਹਾਂ, ਇੱਕ ਸਵਾਲ ਉਹ ਕਰ ਸਕਦੇ ਨੇ ਕਿ ਜੀ ਉਹਨਾਂ ਨੇ ਵੀ ਸਾਨੂੰ ਸਾਡੇ ਨਾਲ ਪਹਿਲ ਨਹੀਂ ਕਰਦੇ, ਹੋ ਸਕਦਾ ਕਈ ਇਲਾਕਿਆਂ 'ਚ ਹੁੰਦਾ, ਪਰ ਤੁਸੀਂ ਕਿੰਨਾ ਕੁ ਰਚਾਇਆ? ਅੱਛਾ, ਉਰੇ ਦਾ ਜਿਹੜਾ ਲਿਟਰੇਚਰ ਲਿਖਿਆ ਜਾਂਦਾ, ਕਿੰਨੇ ਕੁ ਉਰੇ ਦੇ ਪੰਜਾਬੀ ਲਿਟਰੇਚਰ ਵਾਲੇ ਹੈਗੇ ਨੇ ਜਾਂ ਲਿਟਰੇਚਰ ਪੜ੍ਹਨ ਵਾਲੇ ਨੇ ਜਿਹੜੇ ਉਰੇ ਸਿਰਫ ਤੇ ਸਿਰਫ ਉਰੇ ਦੇ ਲੋਕਲ ਆਪਣੇ ਸਾਹਿਤਕਾਰਾਂ ਨੂੰ ਪੜ੍ਹਨ ਤੋਂ ਬਿਨਾਂ ਕੈਨੇਡਾ ਦੇ ਵੀ ਜਿਹੜਾ ਹੈਗਾ ਸਾਹਿਤਕਾਰਾਂ ਨੂੰ ਪੜ੍ਹਦੇ ਹੋਣਗੇ? ਮੈਨੂੰ ਤਾਂ ਪਿਛਲੇ ਦਿਨਾਂ 'ਚ ਹੀ ਪਤਾ ਲੱਗਿਆ 2 ਸਾਲ ਪਹਿਲਾਂ ਵੀ ਕੈਨੇਡਾ ਵਿੱਚ ਵੀ ਬੜਾ ਰਿਚ ਲਿਟਰੇਚਰ ਲਿਖਿਆ ਜਾਂਦਾ। ਮੈਂ ਕਿਹਾ ਯਾਰ ਚੱਕਰ ਇਹ ਹੈਗਾ ਕਿ ਮੈਂ ਮੇਨ ਸਟ੍ਰੀਮ ਲਿਟਰੇਚਰ ਦੀ ਗੱਲ ਕਰਦਾ, ਚੰਗੀ ਗੱਲ, ਤੇ ਜਿੰਨੇ ਵੀ ਕਦੇ ਮੈਨੂੰ ਜਿਹੜੇ ਕੈਨੇਡਾ ਦੇ ਪੰਜਾਬੀ ਰਾਈਟਰ ਮਿਲੇ ਨੇ ਨਾ, ਉਹਨਾਂ ਨੇ ਕਦੇ ਨਹੀਂ ਇਹ ਗੱਲ ਕੀਤੀ ਹੈਗੀ ਵੀ ਕੈਨੇਡਾ ਦੇ ਵਿੱਚ ਕਿੱਦਾਂ ਦਾ ਲਿਟਰੇਚਰ ਲਿਖਿਆ ਜਾਂਦਾ। ਉਹ ਆਪਣੀਆਂ ਜਿਹੋ ਜਿਹੀਆਂ ਮਤਲਬ ਉਹ ਲਿਖਦੇ ਨੇ, ਜਿਹੋ ਜਿਹੀਆਂ ਰਚਨਾਵਾਂ ਹੁੰਦੀਆਂ ਨੇ, ਉਹਨਾਂ ਦਾ ਗੱਲ ਕਰਦੇ ਨੇ, ਤੇ ਇੱਥੋਂ ਤੱਕ ਉਰੇ ਦੀ ਇੱਕ ਉਦਾਹਰਨ ਹੈਗੀ ਹੈ। ਮੇਰਾ ਇੱਕ ਕੈਨੇਡੀਅਨ ਮਿੱਤਰ ਸੀਗਾ, ਵੱਡੀ ਉਮਰ ਦਾ, 80 ਸਾਲ ਦੀ ਉਮਰ ਆ, ਉਹ ਬੇਚਾਰਾ ਇਸ ਲਈ ਪਰੇਸ਼ਾਨ ਸੀ, ਕਹਿੰਦਾ ਜੀ ਮੈਂ ਇੱਕ ਗੱਲੋਂ ਪਰੇਸ਼ਾਨ ਹਾਂ। ਮੈਂ ਕਿਹੜੀ ਗੱਲੋਂ ਪਰੇਸ਼ਾਨ ਹਾਂ? ਕਹਿੰਦਾ ਮੇਰਾ ਪੋਤਾ ਸਮਲਿੰਗੀਆਂ ਦੀ ਜਿਹੜੀ ਹੈਗੀ ਆ ਹੱਕਾਂ ਵਾਲੀ ਮੂਵਮੈਂਟ 'ਚ ਜਾ ਰਿਹਾ। ਮੈਂ ਕਿਹਾ ਵੀ ਇਹ ਤਾਂ ਬਹੁਤ ਅੱਛੀ ਗੱਲ, ਇਹਦੇ ਵਿੱਚ ਤੈਨੂੰ ਪਰੇਸ਼ਾਨ ਹੋਣ ਦੀ ਤੁਹਾਨੂੰ ਕੀ ਲੋੜ ਹੈ?
ਘਰ ਤੋਂ ਕੰਮ ਤੇ ਕੰਮ ਤੋਂ ਘਰੇ, ਸ਼ਾਮ ਨੂੰ ਪੈਗ, ਸਵੇਰੇ ਉੱਠ ਕੇ ਚਾਹ, ਤੇ 50 ਸਾਲ ਤੋਂ ਬਾਅਦ ਕਿਸੇ ਨੂੰ ਡਾਇਬਿਟੀਜ਼ ਹੋ ਜਾਂਦੀ ਹੈ, ਕਿਸੇ ਦਾ ਢਿੱਡ ਗਾਂਹ ਨੂੰ ਵੱਧ ਜਾਂਦਾ, ਤੇ ਫਿਰ ਡਾਕਟਰਾਂ ਦੇ ਚੱਕਰ, ਹਸਪਤਾਲਾਂ ਦੇ ਰੌਲੇ, ਤੇ ਸਟਰਗਲ ਉੱਥੇ ਵੀ ਫਿਰ ਵੀ ਨਹੀਂ ਕਰਦੇ ਵੀ ਹਸਪਤਾਲਾਂ ਦੇ ਵਿੱਚ ਸਾਡੇ ਨਾਲ ਕੀ ਕੁਛ ਹੁੰਦਾ, ਹੈਂਜੀ, ਤੇ ਹਸਪਤਾਲਾਂ ਦੀ
ਹਸਪਤਾਲਾਂ ਦੇ ਹਾਲਾਤ ਮਤਾਂ ਦੇਣਗੇ ਉਹ, ਕਿ ਚਾਹੇ ਕੋਈ ਨਾ ਬੰਦਾ, ਕੋਈ 50-60 ਸਾਲ ਦਾ ਬੰਦਾ ਆਪਣੇ ਘਰੇ ਆਪਣੇ ਪੋਤਿਆਂ ਨੂੰ ਸੰਭਾਲਦਾ ਹੋਵੇ, ਬਾਹਰ ਉਹਨੇ ਮਤਲਬ ਪੂਰਾ ਸ਼ਹਿਰ ਬਣਾ ਘੁੰਮਿਆ ਹੋਵੇ, ਪਿੰਡ ਜਾ ਕੇ ਉਹਨੇ ਪੂਰਾ ਕਰ ਦੇਣਾ ਵੀ ਉੱਥੇ ਤਾਂ ਆਹ ਚੀਜ਼ ਆਏ ਹੁੰਦੀ ਆ, ਆਹ ਚੀਜ਼ ਆਏ ਹੁੰਦੀ ਆ, ਫਿਰ ਜਦੋਂ ਕੋਈ ਪੁੱਛ ਲੈਂਦਾ ਵੀ ਯਾਰ ਉੱਥੇ ਆਹ ਵੀ ਇੱਕ ਮੂਵਮੈਂਟ ਚੱਲਦੀ ਸੀ, ਫਿਰ ਪਤਾ ਨਹੀਂ ਹੁੰਦਾ, ਕਿਉਂਕਿ ਫਿਰ ਮਤਲਬ ਉਹਦਾ ਜਿਹੜਾ ਇਨਫੋਰਮੇਸ਼ਨ ਦਾ ਸੋਰਸ ਆ ਉਹ ਤੁਸੀਂ ਦੇਖ ਲਿਓ, ਕਿਉਂਕਿ ਮੈਂ ਬਹੁਤੇ ਲੋਕਾਂ ਨੂੰ ਦੇਖਿਆ ਉਰਿਆ ਕਿ ਫਿਰ ਇੰਡੀਆ ਦੇ ਵਿੱਚ ਆ ਕੇ ਦਿਖਾਵਾ, ਕਿਤੇ ਅਸੀਂ ਇਸ ਤਰ੍ਹਾਂ ਦੇ ਤਾਂ ਨਹੀਂ ਬਣਦੇ ਜਾ ਰਹੇ ਵੀ ਅਸੀਂ ਬੌਧਿਕ ਤੌਰ 'ਤੇ ਤਾਂ ਹੈ ਹੋ ਚੁੱਕੇ ਹਾਂ ਬੇਈਮਾਨ, ਅਤੇ ਅਸੀਂ ਇੰਨਾ ਦਿਖਾਵੇ ਨੂੰ ਅਡੋਪਟ ਕਰ ਲਿਆ ਵੀ ਸਾਡਾ ਜਿਹੜਾ ਕਰੈਕਟਰ ਆ ਉਹ ਤੋਂ ਬਾਅਦ 'ਚ ਉਹਦਾ ਕੀ ਹਾਲ ਹੋਏਗਾ, ਇਹ ਚੀਜ਼ ਦੇਖਣੀ ਪਏਗੀ। ਜਦੋਂ ਸਾਡਾ ਕਰੈਕਟਰ ਹੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਵਾ ਦਾਗੀ ਹੋ ਚੁੱਕਿਆ ਹੋਵੇ, ਤਾਂ ਅਸੀਂ ਉਹਦੇ ਵਿੱਚ ਕੀ ਆਸ ਰੱਖ ਸਕਦੇ ਹਾਂ ਕਿ ਅਸੀਂ ਆਉਣ ਵਾਲੀ ਨਸਲ ਨੂੰ ਕਿਹੜਾ ਵਿਰਸਾ ਦੇਣਾ ਹੈਗਾ, ਕਿ ਅਸੀਂ ਉਹੀ ਦੇਵਾਂਗੇ ਜਿਹੜਾ ਇੱਕ ਖਪਤ ਸੱਭਿਆਚਾਰ ਨੇ ਸਾਡੇ ਅੰਦਰ ਥੋਪ ਦਿੱਤਾ ਹੈਗਾ ਵੀ ਇੱਕ ਬੇਈਮਾਨ ਕਿਸਮ ਦਾ, ਅਸੀਂ ਜੀ ਝੂਠ ਬੋਲਣਾ, ਦਿਖਾਵਾ ਕਰਨਾ, ਸ਼ੋਅ ਕਰਨਾ, ਇਹ ਸਾਰੇ ਖਪਤ ਸੱਭਿਆਚਾਰ ਦੇ ਗੁਣ ਨੇ, ਕਿ ਅਸੀਂ ਖਪਤ ਸੱਭਿਆਚਾਰ ਦੇ ਗੁਣ ਆਪਣੀ ਨਸਲ ਨੂੰ ਦੇਣੇ ਆ, ਜਾਂ ਫਿਰ ਇੱਕ ਜਿਹੜਾ ਟਾਈਮ ਹੁੰਦਾ ਬੰਦਾ ਆਤਮ ਮੰਥਨ ਕਰਦਾ, ਚਿੰਤਨ ਕਰਦਾ, ਜਿਹਦੇ ਵਿੱਚ ਉਹ ਸੋਚਦਾ ਕਿ ਇਸ ਖੂਬਸੂਰਤ ਸਮਾਜ ਨੂੰ ਵਧੀਆ ਬਣਾਉਣ ਦੇ ਲਈ ਹੋਰ ਕੀ ਕਰਨਾ ਚਾਹੀਦਾ। ਮੈਨੂੰ ਯਾਦ ਹੈ ਕਿ ਇੰਡੀਆ ਦੇ ਵਿੱਚ ਵੀ ਨਾ ਜਦੋਂ ਕਦੇ ਆਮ ਆਦਮੀ ਪਾਰਟੀ ਦੇ ਹੱਕ 'ਚ ਜਾਂ ਇਸ ਮਨਪ੍ਰੀਤ ਬਾਦਲ ਦੀ ਮੂਵਮੈਂਟ ਦੇ ਕੰਨੀ ਬੰਦੇ ਗਏ ਨੇ, ਮੈਂ ਉਹਨਾਂ ਤੋਂ ਪੁੱਛਦਾ ਵੀ ਤੁਹਾਡੀ ਦੌੜ ਕੀ ਹੈ। ਹਾਲਾਂਕਿ ਕਈਆਂ ਦਾ ਸੱਚੇ ਮੁੱਚੇ ਸੁਪਨਾ ਹੁੰਦਾ ਸੀ ਵੀ ਉਹ ਵਿਚਾਰੇ ਵਧੀਆ ਪੰਜਾਬ ਦੇਖਣਾ ਚਾਹੁੰਦੇ ਸੀਗੇ, ਪਰ ਬਹੁਤੇ ਮੈਨੂੰ ਇਹੋ ਜਿਹੇ ਮਿਲੇ ਕਿ ਉਹਨਾਂ ਦੀ ਕਰਪਸ਼ਨ ਵਿਰੁੱਧ ਲੜਾਈ ਇੰਨੀ ਕੁ ਸੀਗੀ ਕਿ ਜਿਹੜੇ ਸਾਨੂੰ ਮਤਲਬ 500 ਰੁਪਇਆ ਦੇਣਾ ਪੈਂਦਾ ਨਾ ਉਰੇ ਆ ਕੇ ਕਿਸੇ ਕਲਰਕ ਨੂੰ, ਉਹ ਨਾ ਦੇਣਾ ਪਵੇ। ਹਾਲਾਂਕਿ ਇਹ ਕਰਪਸ਼ਨ ਦੀ ਜਿਹੜੀ ਧਾਰਨਾ ਇੱਥੋਂ ਤੱਕ ਮਹਿਦੂਦ ਨਹੀਂ ਹੈਗੀ, ਇੱਥੋਂ ਤੱਕ ਬਹੁਤੇ ਇਹ ਵੀ ਚਾਹੁੰਦੇ ਸੀਗੇ ਕਿ ਜਦੋਂ ਅਸੀਂ ਉਰੇ ਆਈਏ, ਜਿਵੇਂ ਹੁਣ ਅਕਾਲੀਆਂ ਦੇ ਬੰਦਿਆਂ ਨੂੰ ਜਿਹੜੀ ਸਹੂਲਤਾਂ ਮਿਲਦੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵੇਲੇ ਜਾਂ ਮੰਤਰੀ ਦੀ ਆਉਣ ਵੇਲੇ ਸਾਨੂੰ ਉਹ ਵੀ ਮਿਲਿਆ ਕਰਨ, ਮੈਂ ਕਿਹਾ ਯਾਰ ਇਹ ਤਾਂ ਬੜਾ ਖਤਰਨਾਕ ਕੰਮ ਹੈਗਾ ਵਾ। ਸੋ ਆਹ ਚੀਜ਼ਾਂ ਮੈਂ ਦੇਖੀਆਂ ਹੈਗੀਆਂ ਜਿਹੜੀ ਕੌੜੀ ਸੱਚਾਈ ਮੈਂ ਅੱਜ ਤੁਸੀਂ ਮੈਨੂੰ ਮੌਕਾ ਦਿੱਤਾ ਦੱਸਣ ਦਾ, ਐਜ਼ ਏ ਪੰਜਾਬੀ ਜਾਂ ਉਰੇ ਬੈਠਾ ਮੈਂ ਕੀ ਮਹਿਸੂਸ ਕਰਦਾ ਜਿਹੜੇ ਮੇਰੇ ਪ੍ਰਵਾਸੀ ਭਰਾ ਬਾਹਰੋਂ ਆਉਂਦੇ ਨੇ, ਹਾਲਾਂਕਿ ਮੈਂ ਸਾਰਿਆਂ ਨੂੰ ਇੱਕ ਰਸਤੇ ਨਾਲ ਨਹੀਂ ਬੰਨ ਰਿਹਾ। ਜੀ
ਬਿਲਕੁਲ ਸ਼ਿਵਿੰਦਰ ਜੀ, ਸ਼ਾਇਦ ਮੈਨੂੰ ਲੱਗਦਾ ਸਾਡੇ ਜਿਹੜੇ ਲੀਡਰ ਨੇ ਜਿਹੜੇ ਚੋਣਾਂ 'ਚ ਹਿੱਸਾ ਲੈਂਦੇ ਨੇ, ਉਹਨਾਂ ਨੂੰ ਪਤਾ ਵੀ ਸਾਡੀ ਜਿਹੜੀ ਸਾਡੇ ਜਿਹੜੇ ਮੈਜੋਰਿਟੀ ਆਫ ਦਾ ਪੀਪਲ ਨੇ ਉਹਨਾਂ ਦੀ ਸਮਝ ਇਸ ਤਰ੍ਹਾਂ, ਇਸੇ ਕਰਕੇ ਹੀ ਉਹ ਸਿਰਫ ਵੋਟਰਾਂ ਵੇਲੇ ਉਹਨਾਂ ਦੀ ਲੁਪਰੀ ਲਵਾਉਂਦੇ ਨੇ, ਉਹਨਾਂ ਨੂੰ ਯੂਜ਼ ਕਰਦੇ ਨੇ, ਉਹਨਾਂ ਨੂੰ ਪਤਾ ਵੀ ਨਾ ਇਹਨਾਂ ਨੇ ਕੁਛ ਕਰਨਾ, ਗੱਲਾਂ ਮਾਰਨੀਆਂ ਇਹਨਾਂ ਨੇ ਵੋਟਾਂ ਵੇਲੇ, ਇਹਨਾਂ ਨੇ ਦਫ਼ਤਰਾਂ ਜਾ ਕੇ ਬੈਠ ਜਾਣਾ, ਚਾਹ ਕੌਫੀ ਪਿਆਈ ਜਾਓ, ਸਮੋਸੇ ਖਵਾਈ ਜਾਓ, ਵੋਟਾਂ ਲੈ ਲਓ, ਉਦੋਂ ਬਾਅਦ ਨਾ ਇਹਨਾਂ ਦਾ ਪੱਖ ਕਰਨ ਦੀ ਲੋੜ ਆ, ਨਾ ਇਹਨਾਂ ਦੇ ਹੱਕਾਂ ਦੀ ਗੱਲ ਕਰਨ ਦੀ ਲੋੜ ਆ, ਬੁੱਧੂ ਹੈਗੇ ਨੇ ਬਹੁਤੇ, ਇਸ ਕਰਕੇ ਇਹਨਾਂ ਨੂੰ ਯੂਜ਼ ਕਰੀ ਚੱਲੋ। ਅਤੇ ਮੈਨੂੰ ਲੱਗਦਾ ਕਿੰਨੇ ਸਾਲਾਂ ਤੋਂ ਇਹੀ ਕੁਛ ਹੋ ਰਿਹਾ, ਭਾਵੇਂ ਸਾਡੇ 20 MP ਹੋਣ ਉੱਥੇ ਪਾਰਲੀਮੈਂਟ ਦੇ ਵਿੱਚ, ਭਾਵੇਂ ਸਾਡੇ 7 MPP ਹੋਣ, ਪਰ ਸਾਡੀ ਕਮਿਊਨਿਟੀ ਦਾ ਜਿਹੜਾ ਅਵੇਅਰਨੈਸ ਲੈਵਲ ਆ, ਪੱਧਰ ਆ ਜਿਹੜਾ, ਉਹ ਉੱਤੇ ਨਹੀਂ ਜਾ ਰਿਹਾ। ਮੈਨੂੰ ਲੱਗਦਾ ਉਹਦੇ ਲਈ ਸਾਡੇ 'ਚੋਂ ਆਪ ਅਸੀਂ ਵੱਡੀ ਪੱਧਰ ਦੇ ਉੱਤੇ ਜ਼ਿੰਮੇਵਾਰ ਹਾਂ, ਸਾਡੇ ਇੰਟਰਸਟ ਕੀ ਨੇ, ਅਸੀਂ ਆਲੇ ਦੁਆਲੇ ਬਾਰੇ ਜਾਣਕਾਰੀ ਰੱਖਦੇ, ਦੁਨੀਆ ਪੱਧਰ ਦੇ ਉੱਤੇ ਮੂਵਮੈਂਟ ਉੱਠੀ ਆ ਜਿੱਥੋਂ ਆਪਣੀ ਗੱਲ ਸ਼ੁਰੂ ਹੋਈ ਸੀ, ਪਰ ਸਾਡੀ ਕਮਿਊਨਿਟੀ ਦੀ ਉਹਦੇ 'ਚ ਸ਼ਮੂਲੀਅਤ ਨਾ ਹੋਵੇ, ਕਿੱਡੀ ਮਾੜੀ ਗੱਲ ਆ ਜੀ, ਕਿੱਡੀ ਮਾੜੀ ਗੱਲ ਆ,
ਕਿੱਡੀ ਮਾੜੀ ਗੱਲ ਆ। ਹਾਲਾਂਕਿ ਸਾਡਾ ਇਤਿਹਾਸ ਇਦਾਂ ਦਾ ਨਹੀਂ ਹੈਗਾ, ਦੇਖੋ ਭਾਰਤ ਦੀ ਜੰਗੇ ਆਜ਼ਾਦੀ ਦੇ ਲਈ ਜਿਹੜਾ ਹੈਗਾ ਦਾ ਜਿਹੜਾ ਵਿਗਲ ਹੈ ਉਹ ਵੀ ਸਾਡੀ ਪ੍ਰਵਾਸੀ ਧਰਤੀ ਤੋਂ ਹੀ ਵੱਜਦਾ ਰਿਹਾ, ਕੈਨੇਡਾ ਤੋਂ ਵੱਜਿਆ ਵਾ ਵੀ, ਕੈਨੇਡਾ ਵਿੱਚ ਦੀ ਧਰਤੀ ਤੋਂ ਇਦਾਂ ਦੇ ਅਖਬਾਰ ਨਿਕਲੇ ਨੇ, ਸੁਦੇਸ਼ ਸੇਵਕ ਵਰਗਾ ਅਖਬਾਰ ਜਿਹੜਾ ਨਿਕਲਿਆ ਹੈਗਾ, ਜਿਹਨੇ ਬਾਅਦ ਵਿੱਚ ਜਿਹੜਾ ਇੱਕ ਪੂਰਾ ਹੱਲਾ ਮਚਾਇਆ ਕਿ ਇਸ ਤਰ੍ਹਾਂ ਤੁਸੀਂ ਦੇਖੋ ਪ੍ਰਵਾਸੀਆਂ ਨੇ ਜਾ ਕੇ ਜਿਹੜਾ ਗਦਰ ਵਰਗੇ ਅਖਬਾਰ ਕੱਢੇ ਹੈਗੇ ਨੇ, ਇਹ ਕੰਮ ਇਹ ਨਸਲਵਾਦ ਵਿਰੁੱਧ ਇਤਿਹਾਸ ਰਿਹਾ ਬਈ, ਕੈਨੇਡਾ ਦੇ ਵਿੱਚ ਨਸਲਵਾਦ ਦੇ ਵਿਰੁੱਧ ਲੜਨ ਵਾਲਿਆਂ ਦਾ ਪੰਜਾਬੀਆਂ ਦਾ ਯੋਗਦਾਨ ਰਿਹਾ। ਘੱਟੋ ਘੱਟ ਸਾਨੂੰ ਉਹਨਾਂ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਆ ਉਹਨਾਂ ਦੇ ਵਿਰਸੇ ਵੱਲ ਹੀ ਝਾਤ ਮਾਰ ਕੇ ਥੋੜ੍ਹੀ ਸ਼ਰਮ ਕਰ ਲੈਣੀ ਚਾਹੀਦੀ ਹੈ ਕਿ ਸਾਡੇ ਬਜ਼ੁਰਗਾਂ ਨੇ ਇੱਥੇ ਆ ਕੇ ਵੀ ਜਿਹੜਾ ਹੈਗਾ ਵਾ ਸਿਰਫ ਚੈਨ ਨਾਲ ਨਹੀਂ ਬੈਠੇ। ਜਿਹੜੇ ਮੈਨੂੰ ਉਰੇ ਲੋਕ ਕਹਿੰਦੇ ਨੇ ਨਾ ਵੀ ਅਸੀਂ ਤੁਹਾਡੇ ਭਾਈ ਚੈਨ ਨਾਲ ਬੈਠਣਾ ਆ, ਤੁਹਾਡੇ ਬਜ਼ੁਰਗ ਨੇ ਉਹ ਚੈਨ ਨਾਲ ਨਹੀਂ ਬੈਠੇ, ਉਹਨਾਂ ਨੇ ਹਾਪਕਿੰਸਨ ਵਰਗਿਆਂ ਨੂੰ ਵੀ ਸਬਕ ਸਿਖਾਏ ਹੋਏ ਹੈਗੇ ਨੇ ਲੋੜ ਪੈਣ ਉੱਤੇ। ਤੇ ਇਹ ਤਾਂ ਇਤਿਹਾਸ ਰਿਹਾ ਵਾ, ਮਤਲਬ ਇੱਥੇ ਦੇ ਗੁਰਦੁਆਰੇ ਨੇ ਉਹ ਮਹਿਜ਼ ਗੁਰਦੁਆਰੇ ਨਹੀਂ ਰਹੇ, ਇੱਥੇ ਦੇ ਗੁਰਦੁਆਰਿਆਂ ਵਿੱਚੋਂ ਵੀ ਜੰਗੇ ਆਜ਼ਾਦੀ ਦਾ ਜਿਹੜਾ ਬਿਗਲ ਵੱਜਦਾ ਰਿਹਾ, ਇੱਥੇ ਦੇ ਗੁਰਦੁਆਰਿਆਂ ਦੇ ਵਿੱਚੋਂ ਵੀ ਜਿਹੜਾ ਹੈਗਾ ਵਾ ਜਿਹੜੀ ਇਸ ਤਰ੍ਹਾਂ ਦੀ ਨਸਲਵਾਦ ਵਿਰੋਧੀ ਜਿਹੜੇ ਹੈਗੇ ਬਿਗਲ ਵੱਜਦੇ ਰਹੇ ਨੇ ਇੱਥੋਂ। ਇੱਥੋਂ ਜੇ ਘੱਟੋ ਘੱਟ ਅਸੀਂ ਇੰਨਾ ਹੀ ਦੇਖ ਲਈਏ ਕਿ ਜਿਹੜਾ ਸਾਡਾ ਇੱਕ ਪੁਰਾਣਾ ਇਤਿਹਾਸ ਆ, ਜਿਹੜੇ 700 ਜੇ ਅਸੀਂ ਉਰੇ ਇੰਨੇ ਆਰਾਮ ਨਾਲ ਥੋੜਾ ਜਿਹਾ ਉਰੇ ਪਹੁੰਚ ਗਏ ਹਾਂ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਵਿੱਚ, ਇਹ ਇੱਕਦਮ ਨਹੀਂ ਪਹੁੰਚ ਗਏ, ਇਹਦੇ ਲਈ ਸਾਡੇ ਜਿਹੜੇ ਪਹਿਲਾਂ ਪੂਰਵਜ ਆਏ ਸੀ ਉਹਨਾਂ ਨੂੰ ਕਿੰਨਾ ਸੰਘਰਸ਼ ਕਰਨਾ ਪਿਆ। ਇਹ ਬਈ ਉਹ ਵੀ ਸੰਘਰਸ਼ ਤਾਂ ਹੀ ਪ੍ਰਾਪਤ ਹੋਇਆ ਵਾ। ਜੇ ਤੁਸੀਂ ਹੁਣ ਟਿੱਕੇ ਬਹਿ ਜਾਓਗੇ ਤਾਂ ਸਰਕਾਰਾਂ ਦਾ ਤਾਂ ਫਿਰ ਕਰੈਕਟਰ ਕੋਈ ਹਮੇਸ਼ਾ ਸੁਥਰਾ ਤਾਂ ਹੁੰਦਾ ਨਹੀਂ ਹੈਗਾ, ਉਹ ਤੁਹਾਨੂੰ ਪਤਾ ਹੀ ਹੈ ਕਿਹੋ ਜਿਹਾ ਹੁੰਦਾ।
ਬਿਲਕੁਲ ਜੀ ਦੋਸਤੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242 9058744242 popular
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ। ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਿਹਾ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਪੁਰਬਾ ਰੈਨੋਵੇਸ਼ਨ ਵਾਲੇ ਜੈਸ ਪੁਰਬਾ ਜੀ ਸਪੋਂਸਰ ਕਰ ਰਹੇ ਨੇ। ਨੰਬਰ ਉਹਨਾਂ ਦਾ 647-780-10 ਹੈਗਾ ਜੀ। ਰੈਨੋਵੇਸ਼ਨ ਦਾ ਘਰੇ ਤੁਸੀਂ ਕੋਈ ਵੀ ਕੰਮ ਕਰਾਉਣਾ, ਕਾਰਪੇਟ ਬਦਲਾਉਣੀ ਹੈ ਤੁਸੀਂ, ਹਾਰਡਵੁੱਡ ਫਲੋਰ, ਲੈਮੀਨੇਟ ਫਲੋਰ ਲਾਉਣੀ ਆ, ਟਾਈਲਸ ਲਾਉਣੀਆਂ ਨੇ, ਕਿਚਨ ਕੈਬਨਿਟ ਬਣਾਉਣੀ ਆ, ਨਵੀਂ ਕਿਚਨ ਬਣਾਉਣੀ ਆ ਤੁਸੀਂ, ਵਿੰਡੋਜ਼ ਬਦਲਾਉਣੀਆਂ ਨੇ, ਐਂਟਰੈਂਸ ਕਢਾਉਣੀ ਆ, ਲੀਗਲ ਤਰੀਕੇ ਨਾਲ ਬੇਸਮੈਂਟ ਬਣਾਉਣੀ ਆ, ਇੱਕ ਵਾਰੀ ਤਾਲਮੇਲ ਕਰ ਲਿਓ। ਕੁਆਲਿਟੀ ਵਾਲਾ ਕੰਮ ਕਰਦੇ ਨੇ। 647-780-10 ਜਦੋਂ ਤੁਸੀਂ ਉਹਨਾਂ ਨੂੰ ਕਾਲ ਕਰੋਗੇ ਪਹਿਲਾਂ ਆਪਾਂ ਪੁੱਛਦੇ ਹੀ ਆ ਨਾ ਵੀ ਰੇਟ ਕੀ ਹੈ, ਅਤੇ ਉਹ ਕਹਿੰਦੇ ਜੀ ਰੇਟ ਤਾਂ ਆਪਾਂ ਬਾਅਦ 'ਚ ਦੇਖ ਲਓ, ਤੁਸੀਂ ਪਹਿਲਾਂ ਸਾਡਾ ਕੀਤਾ ਹੋਇਆ ਕੰਮ ਦੇਖ ਲਓ, ਤੁਹਾਨੂੰ ਵੀਡੀਓਜ਼ ਦਿਖਾਉਣਗੇ ਅਤੇ ਤੁਹਾਨੂੰ ਫੋਨ ਨੰਬਰ ਵੀ ਦੇ ਦੇਣਗੇ ਜਿਹਨਾਂ ਦਾ ਕੰਮ ਉਹਨਾਂ ਨੇ ਕੀਤਾ ਹੋਊਗਾ। ਜਦੋਂ ਤੁਸੀਂ ਉਹਨਾਂ ਦਾ ਕੀਤਾ ਹੋਇਆ ਕੰਮ ਦੇਖ ਲਿਆ ਅਤੇ ਫਿਰ ਰੇਟ ਤੁਸੀਂ ਗੱਲ ਹੀ ਨਹੀਂ ਕਰਨੀ, ਤੁਸੀਂ ਕਹਿਣਾ ਜੀ ਬਸ ਡੇਟ ਦੱਸੋ ਕਦੋਂ ਕੰਮ ਸ਼ੁਰੂ ਕਰਨਾ। 647-780-10 ਪੁਰਬਾ ਰੈਨੋਵੇਸ਼ਨ ਵਾਲਾ ਦਾ ਨੰਬਰ ਹੈ ਜੀ, ਤਾਲਮੇਲ ਕਰ ਲਿਓ ਤੁਸੀਂ ਇਹਨਾਂ ਦੇ ਨਾਲ। ਇੱਕ ਤੁਹਾਨੂੰ ਹੋਰ ਸੁਨੇਹਾ ਦੇਣਾ ਦੋਸਤੋ, ਸ਼ੋਪਰਸ ਵਰਲਡ ਦੇ ਕੋਲੇ ਸਾਡੇ ਕੋਲੇ ਟਾਊਨ ਹਾਊਸ ਨੇ, ਕੁਝ ਬਿਲਡਰ ਦੀ ਪ੍ਰਾਈਸ ਦੇ ਟਾਊਨ ਹਾਊਸ ਵੀ ਹੈਗੇ ਆ, ਬਿਲਡਰ ਦੇ ਬਣਾਏ ਹੋਏ ਟਾਊਨ ਹਾਊਸ ਵੀ ਹੈਗੇ ਨੇ, ਪਰ ਕੁਝ ਟਾਊਨ ਹਾਊਸ ਨੇ ਜਿਨ੍ਹਾਂ ਤੇ ਤੁਹਾਨੂੰ ਵਧੀਆ ਡੀਲ ਮਿਲ ਸਕਦੀ ਹੈ। ਬਿਲਡਰ ਦੀ ਪ੍ਰਾਈਸ ਤੋਂ ਤਕਰੀਬਨ 50,000 ਸਸਤਾ ਟਾਊਨ ਹਾਊਸ ਆ ਜਿਹੜਾ ਮੈਂ ਤੁਹਾਨੂੰ ਦਵਾ ਸਕਦਾ। ਜੇ ਤੁਸੀਂ ਇੰਟਰਸਟਿਡ ਹੋ ਮੇਰੇ ਨਾਲ ਤਾਲਮੇਲ ਕਰ ਲਿਓ। ਇਹਦੀ ਕਲੋਜ਼ਿੰਗ ਜਿਹੜੀ ਅਗਲੇ ਮਹੀਨੇ ਹੈਗੀ ਆ, 6-4-7-3-0-0-8-4-3-6 ਮੇਰਾ ਨੰਬਰ ਆ, 647-384-36। ਅਸਾਈਨਮੈਂਟ ਦੇ ਉੱਤੇ ਆ ਦੋਸਤੋ ਇਹ ਟਾਊਨ ਹਾਊਸ, ਇਹਨੂੰ ਵੇਚਿਆ ਜਾਣਾ ਬਹੁਤ ਜ਼ਰੂਰੀ ਆ ਅਤੇ ਤੁਹਾਨੂੰ ਫਾਇਦਾ ਉਹ ਹੋਊਗਾ ਵੀ ਬਿਲਡਰ ਦੀ ਪ੍ਰਾਈਸ ਤੋਂ ਤੁਹਾਨੂੰ 50,000 ਸਸਤਾ ਘੱਟੋ ਘੱਟ ਇਹ ਟਾਊਨ ਹਾਊਸ ਆ ਜਿਹੜਾ ਮਿਲ ਜੂਗਾ। ਬੜੇ ਸੋਹਣੇ ਟਾਊਨ ਹਾਊਸ ਨੇ ਇਹ, ਅਤੇ ਇੱਥੇ ਤੁਹਾਨੂੰ ਪਤਾ ਕਿ 2 ਸਾਲਾਂ ਦੇ ਵਿੱਚ ਇੱਥੇ LRT ਆ ਜਾਣੀ, ਜਿਹਦੀ ਕੰਸਟਰਕਸ਼ਨ ਸ਼ੁਰੂ ਹੋ ਚੁੱਕੀ ਆ ਉੱਧਰੋਂ ਸਕੇਅਰ 1 ਤੋਂ ਪੋਰਟ ਕ੍ਰੈਡਿਟ ਤੋਂ। ਏਰੀਏ ਬਾਰੇ ਮੈਨੂੰ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ, ਰੈਂਟਲ ਪੋਟੈਂਸ਼ੀਅਲ ਹੈਗਾ ਵਧੀਆ ਅਤੇ ਸੋਹਣੀ ਲੋਕੇਸ਼ਨ ਹੈਗੀ ਆ। ਨਵਾਂ ਟਾਊਨ ਹਾਊਸ ਹੈਗਾ, ਨਵੀਂ ਕੰਸਟਰਕਸ਼ਨ ਤੁਹਾਨੂੰ ਪਤਾ ਇੱਥੇ ਚੱਲ ਰਹੀ ਹੈ। ਨੰਬਰ 647-384-36 ਹੈ। ਇਹੋ ਜਿਹੇ ਮੌਸਮ ਦੇ ਵਿੱਚ ਕਈ ਵਾਰੀ ਆਪਾਂ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ, ਆਪਾਂ ਨੂੰ ਪ੍ਰੋਪਰਟੀ ਆਪਣੀ ਵੇਚਣੀ ਪੈ ਸਕਦੀ ਹੈ ਅਤੇ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਜੀ। ਵਧੀਆ ਪ੍ਰਾਈਸ ਤੁਹਾਨੂੰ ਤੁਹਾਡੀ ਪ੍ਰੋਪਰਟੀ ਦੀ ਲੈ ਕੇ ਦੇਵਾਂਗੇ ਜੇ ਤੁਸੀਂ ਪ੍ਰੋਪਰਟੀ ਵੇਚਣੀ ਹੈ ਵਧੀਆ ਐਕਸਪੈਂਸਿਵ ਐਡਵਰਟਾਈਜ਼ਮੈਂਟ ਕਰਕੇ, ਕਿਉਂਕਿ ਮਾਰਕੀਟ ਦੇ ਵਿੱਚ ਲਿਸਟਿੰਗਸ ਬਹੁਤ ਥੋੜ੍ਹੀਆਂ ਨੇ, ਲਿਸਟਿੰਗ ਥੋੜ੍ਹੀਆਂ ਹੋਣ ਕਰਕੇ ਜਿਹੜੇ 6-7-8 ਲੱਖ ਦੇ ਘਰ ਨੇ ਉਹ ਅਜੇ ਵੀ ਵਧੀਆ ਪ੍ਰਾਈਸ ਦੇ ਉੱਤੇ ਵਿਕ ਰਹੇ ਨੇ ਅਤੇ ਮੇਰੇ ਨਾਲ ਤਾਲਮੇਲ ਕਰ ਲਿਓ। 647-300-0 8436। ਜੇ ਤੁਸੀਂ ਫਸਟ ਟਾਈਮ ਬਾਇਰ ਹੋ ਤੁਹਾਡੇ ਵਾਸਤੇ ਕੀ ਬੈਨੀਫਿਟ ਅਸੀਂ ਤੁਹਾਨੂੰ ਲੈ ਕੇ ਦੇ ਸਕਦੇ ਹਾਂ, ਕਿਹੋ ਜਿਹਾ ਘਰ ਲੈ ਕੇ ਦੇ ਸਕਦੇ ਹਾਂ ਤੇ ਕੀ ਪ੍ਰੋਸੈਸ ਹੁੰਦਾ ਸਾਰਾ, ਜਾਂ ਤੁਸੀਂ ਪ੍ਰੋਪਰਟੀ ਵੇਚਣੀ ਖਰੀਦਣੀ ਚਾਹੁੰਦੇ ਹੋ ਕਰੋਨਾ ਦੇ ਚੱਲਦਿਆਂ ਹੋਇਆਂ, ਕੀ ਪ੍ਰਿਕੋਸ਼ਨਸ ਲੈ ਕੇ ਅਸੀਂ ਤੁਹਾਨੂੰ ਸੁਰੱਖਿਅਤ ਰੱਖਦੇ ਹਾਂ, ਤੇ ਜਿਹਦੀ ਜ਼ਰੂਰਤ ਹੈਗੀ ਆ ਦੋਸਤੋ ਉਹ ਤਾਂ ਜ਼ਰੂਰ ਤਾਲਮੇਲ ਕਰ ਲਿਓ। ਪਰ ਕਈ ਵਾਰੀ ਹੁੰਦੀ ਆ ਕੋਈ ਆਪਾਂ ਕਹਿੰਦੇ ਹਾਂ ਜੀ ਇਨਵੈਸਟਮੈਂਟ ਕਰਨੀ, ਉਹ ਅਜੇ ਹਾਲ ਦੀ ਘੜੀ ਏਦਾਂ ਇੰਨਾ ਵਧੀਆ ਮੌਕਾ ਨਹੀਂ ਹੈਗਾ। ਜਿਹਦੇ ਕੋਲ ਆਪਦਾ ਘਰ ਹੈਗਾ, ਦੋ ਚਾਰ ਪ੍ਰੋਪਰਟੀਆਂ ਹੈਗੀਆਂ, ਉਹ ਤਾਂ ਥੋੜ੍ਹਾ ਜਿਹਾ ਪੇਸ਼ੈਂਸ ਰੱਖ ਲਿਓ। ਪਰ ਜਿਹਨੂੰ ਲੱਗਦਾ ਕਿ ਘਰ ਅਸੀਂ ਜ਼ਰੂਰੀ ਲੈਣਾ ਹੀ ਲੈਣਾ, ਅਤੇ ਜਿਹਦੇ ਕੋਲ ਸਾਧਨ ਨੇ, ਮੌਰਗੇਜ ਅਪਰੂਵਡ ਹੈਗੀ ਆ ਜਾਂ ਅੱਛੇ ਮੌਰਗੇਜ ਰੇਟਸ ਅੱਜ ਕੱਲ੍ਹ ਮਿਲ ਰਹੇ ਨੇ, ਅਤੇ ਉਹ ਜ਼ਰੂਰ ਤਾਲਮੇਲ ਕਰਿਓ। ਅਤੇ ਜੇ ਆਪਣੀ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ ਫਿਰ ਵੀ ਤੁਸੀਂ ਤਾਲਮੇਲ ਕਰ ਲਿਓ। 6473008 4 ਨੰਬਰ ਆ ਜੀ ਸਾਡੇ ਨਾਲ ਸੈਂਟ ਮੌਰਗੇ ਸਮਾਰਟ ਤੋਂ ਰਣਜੀਤ ਢਿੱਲੋਂ ਜੀ ਜੁੜ ਚੁੱਕੇ ਨੇ। ਢਿੱਲੋਂ ਸਾਹਿਬ ਨੇ ਦਾ ਸਵਾਗਤ ਤੁਹਾਡਾ
ਰੂਬਰੂ ਕਰਨ ਦਾ। ਮੋਰਗੇਜ ਮਾਰਕੀਟ ਬਾਰੇ ਗੱਲ ਕਰਨ ਤੋਂ ਪਹਿਲਾਂ ਇੱਕ ਪਰਸਨਲ ਗੱਲ ਤੁਹਾਡੇ ਨਾਲ ਕਰ ਲੈਂਦੇ ਹਾਂ ਵੀ ਇੱਕ 50,000 ਸਸਤਾ ਟਾਊਨ ਹਾਊਸ ਮੇਰੇ ਲਈ ਵੀ ਰੱਖ ਲਿਓ।
ਆ ਜਾਓ ਜੀ,
ਮੈਨੂੰ ਬਹੁਤ ਅੱਛੀ ਡੀਲ ਲੱਗੀ,
ਬਹੁਤ ਵਧੀਆ ਡੀਲ ਆ ਜੀ, ਬਹੁਤ ਵਧੀਆ ਡੀਲ ਆ, ਬੜਾ ਅੱਛਾ ਲੱਗਿਆ। ਮੈਂ ਕਰਦੇ ਆ ਪੱਕਾ ਜੀ, ਆਉਂਦਾ ਯਾਰ ਹੁਣ ਦੱਸੋ।
ਹਾਂਜੀ ਹਾਂਜੀ ਪੱਕਾ ਰੱਖਿਓ ਇੱਕ। ਤੇ ਰਾਜ ਸਾਹਿਬ ਹੁਣ ਜੇ ਆਪਾਂ ਮੌਰਗੇਜ ਲਾਈਏ,
ਢਿੱਲੋਂ ਸਾਹਿਬ
ਜਿਹੜਾ
ਮੈਂ ਤੁਹਾਡੀ ਗੱਲ ਇੰਟਰਪਟ ਕਰਦਾ,
ਹਾਂਜੀ
ਵਧੀਆ ਸੇਲਸ ਪਰਸਨ ਕਹਿੰਦੇ ਉਹ ਹੁੰਦਾ ਵੀ ਅਗਲੇ ਦੇ ਗੱਲ ਮੂੰਹੋਂ ਨਿਕਲੀ ਤੇ ਉਹਨੇ ਉਹਦੇ ਪੱਕਾ ਕਰਤਾ, ਹੈਨਾ
ਜੀ। ਬਿਲਕੁਲ, ਜਿਹੜੇ ਤਰੀਕੇ ਨਾਲ ਤੁਸੀਂ ਦੱਸਿਆ ਵੀ ਮਾਰਕੀਟ ਨਾਲੋਂ ਬਿਲਡਰ ਦੀ ਪ੍ਰਾਈਸ ਨਾਲ 50,000 ਅੱਛਾ, ਤੇ ਉਹ ਤਾਂ
ਬਿਲਕੁਲ ਜੀ ਬਿਲਕੁਲ
50,000 ਤੇ ਯੂ ਕੈਨਟ ਗੋ ਰੋਂਗ ਇਨ ਦੈਟ ਏਰੀਆ।
ਬਿਲਕੁਲ ਜੀ ਬਿਲਕੁਲ।
ਤੇ ਰਾਜ ਸਾਹਿਬ ਮੋਰਗੇਜ ਬਾਰੇ ਅੱਜ ਲੇਟੈਸਟ ਨਿਊਜ਼ ਜਿਹੜੀ, ਅੱਜ ਵੀ ਨਹੀਂ ਪਿਛਲੇ ਐਕਚੁਅਲੀ ਵੀਰਵਾਰ ਦਾ ਜਿਹੜਾ ਅਨਾਊਂਸ ਹੋਇਆ ਹੋਇਆ, CMHC ਥੋੜਾ ਜਿਹਾ ਬੜੇ ਡਿਸਕਰੇਜਿੰਗ, ਗਵਰਨਮੈਂਟ ਦੀ ਬਾਡੀ ਹੈ, ਬੜੇ ਡਿਸਕਰੇਜਿੰਗ ਤਰੀਕੇ ਨਾਲ ਉਹਨਾਂ ਨੇ ਰੂਲ ਚੇਂਜ ਕੀਤੇ ਇੱਕ ਦੋ ਜਿਹੜੇ, ਤੇ ਉਹ ਅੱਜ ਦੇ ਜਿਹੜੇ ਹਾਲਾਤ ਹੈ ਜੀ ਕੋਵਿਡ ਕਰਕੇ, ਵੀ ਵਰ ਐਕਸਪੈਕਟਿੰਗ ਵੀ ਥੋੜੇ ਜਿਹੇ ਸ਼ਾਇਦ ਲੀਨੀਅੰਟ ਹੋਣਗੇ, ਵੀ ਜਿਹਨਾਂ ਦੀਆਂ ਟ੍ਰਾਂਜੈਕਸ਼ਨ ਪਰਚੇਜ਼ ਹੋਣੀਆਂ ਨੇ ਕਲਾਇੰਟਸ ਦੀਆਂ, ਜਿਹਨਾਂ ਦਾ ਕੋਈ ਰੀਫਾਈਨੈਂਸਿੰਗ ਕਰਨੀ ਹੈ, ਐਕੁਇਟੀ ਕੱਢਣੀ ਹੈ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਬਹੁਤ ਐਕੁਇਟੀ ਹੈ ਕਲਾਇੰਟਸ ਦੇ ਘਰਾਂ ਦੇ ਵਿੱਚ, ਤੇ ਉਲਟਾ ਉਹਨਾਂ ਨੇ ਕੀ ਕੀਤਾ ਜੀ, ਤੇ ਬਹੁਤ ਜ਼ਿਆਦਾ ਮੀਡੀਆ ਇਹਨੂੰ ਚੱਕ ਵੀ ਰਿਹਾ ਸੀ ਗੱਲ ਨੂੰ ਵੀ ਇਹਦੇ 'ਚ, ਉਹ ਕਹਿੰਦੇ ਜੀ ਜਿਹੜੀਆਂ ਰੇਸ਼ੋਜ਼ ਨੇ ਉਹ ਅਸੀਂ ਸਾਡੀਆਂ ਇੱਕ ਟੈਕਨੀਕਲ ਟਰਮ ਹੈ GDS TDS, ਉਹ ਜਦੋਂ ਪਹਿਲਾਂ ਚੱਲਦੀਆਂ ਸੀ ਜੀ 39 to 44 ਚੱਲ ਰਹੀਆਂ ਸੀ, ਉਹ ਇਹਨਾਂ ਨੇ ਘਟਾ ਕੇ ਕਰਤੀਆਂ ਜੀ 35 to 42। ਸੋ ਇਹਦੇ ਨਾਲ ਕੀ ਇੰਪੈਕਟ ਪੈਣਾ ਵੀ ਜਿਹੜਾ ਕਲਾਇੰਟ ਪਹਿਲਾਂ ਕਿਤੇ 4 lakh ਦੀ ਮੋਰਗੇਜ ਨਹੀਂ ਕੁਆਲੀਫਾਈ ਕਰਦਾ ਸੀ ਉਹ 3,60,70 ਤੇ ਹੀ ਰਹਿ ਜੂਗਾ। ਸੋ ਇੱਕ ਤਾਂ ਇਹ ਇੰਪੈਕਟ CMHC ਵੱਲੋਂ ਜਿਹੜਾ ਪਾਇਆ ਗਿਆ, ਦੂਸਰਾ ਉਹਨਾਂ ਨੇ ਕਿਹਾ ਜੀ 680 ਕ੍ਰੈਡਿਟ ਸਕੋਰ ਪਲੱਸ ਹੋਣਾ ਚਾਹੀਦਾ। ਸੋ 680 ਪਲੱਸ ਕ੍ਰੈਡਿਟ ਸਕੋਰ ਇੱਕ ਬੰਦੇ ਦਾ ਜ਼ਰੂਰੀ ਹੋਣਾ ਚਾਹੀਦਾ, ਇਹ ਵੀ ਇੱਕ ਰੂਲ ਹੈ ਏ ਲੈਂਡਰਸ ਦਾ। ਇਹ ਮਾਰਕੀਟ ਦੇ ਵਿੱਚ ਹਰ ਕਲਾਇੰਟ ਨੂੰ ਜਿਹੜੇ ਥੋੜਾ ਘਰਾਂ ਦੇ ਰਿਲੇਟਡ ਇੰਟਰਸਟ ਰੱਖਦੇ ਆ ਉਹਨਾਂ ਨੂੰ ਇਹ ਗੱਲ ਦਾ ਪਤਾ ਵੀ CMHC ਨੇ ਕੁਛ ਰੂਲਸ ਟਾਈਟ ਕੀਤੇ ਆ। ਇਹਦੇ ਨਾਲ ਨਾਲ ਮੈਂ ਇੱਕ ਪੋਜ਼ਿਟਿਵ ਗੱਲ ਇਹ ਦੱਸਣੀ ਚਾਹਾਂਗਾ ਕਿ ਦੋ ਇੰਸ਼ੋਰਰ ਹੋਰ ਨੇ ਸਾਡੇ ਕੋਲ, ਇੱਕ ਜੈਨਵਰਥ ਹੈ, ਇੱਕ ਸਾਡੇ ਕੋਲ ਕੈਨੇਡਾ ਗਰੰਟੀ ਹੈ, ਜਿਹਨਾਂ ਨਾਲ ਅਸੀਂ ਡੀਲ ਕਰਦੇ ਹਾਂ। ਸੋ ਇਹ ਹਰ ਡੀਲ ਦੇ ਵਿੱਚ ਨਹੀਂ ਲਾਗੂ ਹੋਏਗਾ, ਜਿਹੜੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਕਲਾਇੰਟਸ ਮਾਰਜਨਲ ਹੈਗੇ ਆ ਉਹਨਾਂ ਨੂੰ ਇਹ ਦਿੱਕਤ ਆ ਰਹੀ ਹੈ 20,000-30,000 ਵੱਧ ਅਮਾਊਂਟ ਲਈ ਕੁਆਲੀਫਾਈ ਕਰਨਾ, ਉਹਨਾਂ ਨੂੰ ਅਸੀਂ ਕੈਨੇਡਾ ਗਰੰਟੀ ਜਾਂ ਅਸੀਂ ਜੈਨਵਰਥ ਵਾਲੇ ਪਾਸੇ ਮੂਵ ਕਰ ਦਈਦਾ। ਬਰਾੜ ਸਾਹਿਬ, ਤੇ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਮੋਰਗੇਜ ਸੰਬੰਧੀ ਸਵਾਲ ਹੈ ਮੈਨੂੰ ਕੰਟੈਕਟ ਕੀਤਾ ਜਾ ਸਕਦਾ। ਰੈਜੀਡੈਂਸ਼ੀਅਲ ਤੇ ਕਮਰਸ਼ੀਅਲ ਪ੍ਰਾਈਵੇਟ ਮੋਰਗੇਜਾਂ ਸਾਡੇ ਆਫਿਸ 'ਚ ਬਹੁਤ ਹੋ ਰਹੀਆਂ ਨੇ ਅੱਜ ਕੱਲ੍ਹ, ਜਿਵੇਂ ਦੇ ਹਾਲਾਤ ਹੈ ਬਰਾੜ ਸਾਹਿਬ, ਬੜੀਆਂ ਇਸ਼ੂਜ਼ ਆਉਂਦੀਆਂ ਨੇ ਕਲਾਇੰਟਸ ਨੂੰ, ਤੇ ਕਿਸੇ ਨੂੰ ਵੀ ਪ੍ਰਾਈਵੇਟ ਮੋਰਗੇਜ ਚਾਹੀਦੀ ਹੈ, ਸਾਡੇ ਲੈਂਡਰਸ ਨਾਲ ਕਾਫੀ ਮਤਲਬ ਜਿਵੇਂ ਬਲਕ ਮੋਰਗੇਜਸ ਬਾਏ ਕਰੀਦੀਆਂ ਨੇ ਤੇ ਸਾਨੂੰ ਬੈਸਟ ਡਿਸਕਾਊਂਟਡ ਪ੍ਰਾਈਜ਼ ਮਿਲਦੀਆਂ ਨੇ, ਤੇ ਕੋਈ ਹਿਡਨ ਚਾਰਜਿਸ ਨਹੀਂ ਹੁੰਦੇ ਜਿਵੇਂ ਮੋਸਟਲੀ ਕਈ ਵਾਰ ਕਲਾਇੰਟ ਜਾਂਦੇ ਆ ਲੋਇਰ ਕੋਲ, ਕਈ ਵਨ ਸਵੰਨੀਆਂ ਫੀਸਾਂ ਪਾਈਆਂ ਹੁੰਦੀਆਂ ਨੇ, ਡਿਸਚਾਰਜ ਕਰਨ ਲੱਗੀਆਂ ਪਾਈਆਂ ਹੁੰਦੀਆਂ ਨੇ, ਅਪਫਰੰਟ ਕਲਾਇੰਟ ਨੂੰ ਸਾਰਾ ਕੁਛ ਦੱਸ ਕੇ ਉਹਨਾਂ ਨੂੰ ਮੋਰਗੇਜ ਦਵਾਈ ਦੀ ਹੈ। ਨਾਲ ਨਾਲ ਬਹੁਤ ਡੀਲਾਂ ਐਵੇਂ ਦੀਆਂ ਨੇ ਜਿਹੜੀਆਂ ਅਸੀਂ ਲੋਇਰ ਕੋਲ ਜਾਣ ਹੀ ਨਹੀਂ ਦੇਈਦੀਆਂ, ਸਾਡੇ ਆਫਿਸ ਦੇ ਵਿੱਚ ਹੀ ਬੜੀ ਰੀਜ਼ਨੇਬਲ ਜੀ ਕੋਸਟ ਤੇ ਦੋਨੋਂ ਲੋਇਰਸ ਦਾ ਖਰਚਾ ਵੱਧ ਜਾਂਦਾ, ਤੇ ਰੀਜਨੇਬਲ ਜੀ ਕੋਸਟ ਦੇ ਉੱਤੇ ਅਸੀਂ ਉਹਨੂੰ ਇੱਥੇ ਹੀ ਆਫਿਸ ਦੇ ਵਿੱਚ ਹੀ ਟ੍ਰਾਂਜੈਕਸ਼ਨ ਨੂੰ ਕੰਪਲੀਟ ਕਰਾ ਦਿੰਦੇ ਹਾਂ। ਤੇ ਧੰਨਵਾਦ ਬਰਾੜ ਸਾਹਿਬ ਜੀ, ਕੋਈ ਸਵਾਲ ਹੈ ਪੁੱਛ ਸਕਦੇ ਹੋ ਤੁਸੀਂ?
ਇੰਟਰਸਟ ਰੇਟ ਕਾਫੀ ਘੱਟ ਨੇ ਜੀ ਸੀ ਆਈ ਬੀ ਸੀ ਦਾ, ਸਾਨੂੰ ਦੱਸਿਆ ਗਿਆ ਵੀ 2% ਦੇ ਨੇੜੇ ਤੇੜੇ ਇੰਟਰਸਟ ਰੇਟ ਆ। ਹੋਰ ਵੀ ਜਿਹੜੇ ਇੰਸਟੀਟਿਊਸ਼ਨ ਨੇ ਉਹਨਾਂ ਨੇ ਇੰਟਰਸਟ ਰੇਟ ਘਟਾਤੇ ਨੇ ਜੀ ਆਪਣੇ, ਕੋਈ ਕਮੈਂਟ ਕਰਨਾ ਚਾਹੋਗੇ?
ਹਾਂਜੀ ਬਰਾੜ ਸਾਹਿਬ, ਇੰਟਰਸਟ ਰੇਟ ਡੈਫੀਨੇਟਲੀ ਡਾਊਨ ਹੈਗੇ ਆ। ਇੰਟਰਸਟ ਰੇਟ ਦੇ ਵਿੱਚ ਹੁਣ ਜਿਹੜੇ ਸੀ ਆਈ ਬੀ ਸੀ ਨੇ 2% ਕੀਤਾ, ਐਚ ਐਸ ਬੀ ਸੀ 1.99 ਪ੍ਰਮੋਟ ਕਰ ਰਿਹਾ ਜੀ। ਉਹ ਨਾ ਇੱਕ ਗਿਮਿਕ ਹੁੰਦਾ, ਜਿਵੇਂ ਅਸੀਂ ਕਹਿ ਦਿੰਦੇ ਹਾਂ ਜੀ, ਕੋਈ ਵੀ ਮਾਰਕੀਟਿੰਗ ਵਾਲਾ ਬੰਦਾ ਕਹਿ ਦਿੰਦਾ ਜੀ ਅਸੀਂ 95% ਤੱਕ ਮੋਰਗੇਜ ਦਵਾ ਦਿੰਦੇ ਹਾਂ, ਇੱਥੇ ਮਾਰਕੀਟ ਤਾਂ 100% ਵੀ ਕਹੀ ਜਾਂਦੇ ਆ, 100% ਲੋਨ ਦਵਾ ਦਿੰਦੇ ਹਾਂ ਅਸੀਂ ਸਾਰੀ ਦਾ ਸਾਰਾ। ਹੁਣ ਉਹ 95 ਦੇ ਵਿੱਚ ਕੁਆਲੀਫਾਈ ਕਿੰਨੇ ਬੰਦੇ ਹੁੰਦੇ ਆ? ਜੇ ਤੁਸੀਂ ਅੱਜ ਕਹੋ ਵੀ ਮੈਂ 5 ਲੱਖ ਦਾ ਘਰ ਲੈਣਾ ਤੇ 5% ਡਾਊਨ ਕਰਨਾ, ਉਹ ਹੈਗਾ ਪ੍ਰੋਡਕਟ ਸਾਡੇ ਕੋਲ, ਬਟ ਉਹ ਕਿੰਨੇ ਕੁਆਲੀਫਾਈ ਹੁੰਦੇ ਆ ਉੱਤੇ ਗੱਲ ਆ ਜਾਂਦੀ ਹੈ। ਦਾ ਜਿਹੜਾ ਇਹ ਰੇਟ ਹੈ ਜਾਂ ਐਚ ਐਸ ਬੀ ਸੀ ਦਾ ਜਾਂ ਸਾਡੇ ਕੋਲ ਵੀ ਕੁਛ ਰੇਟ ਹੈਗੇ ਆ ਜੀ ਜਿਹੜੇ, ਉਹ ਹੈਗੇ ਆ ਹਾਈ ਰੇਸ਼ੋ ਕਲਾਇੰਟਸ ਲਈ, ਜਿਹੜਾ ਫੁੱਲੀ ਕੁਆਲੀਫਾਈਡ ਕਲਾਇੰਟ ਹੈਗਾ ਤੇ 20% ਤੋਂ ਥੱਲੇ ਡਾਊਨ ਕਰ ਰਿਹਾ, ਇਹ ਉਹਨਾਂ ਤੇ ਲਾਗੂ ਹੁੰਦੇ ਆ।
ਤੁਹਾਡੀ ਆਵਾਜ਼ ਕੱਟੀ ਗਈ ਜੀ ਢਿੱਲੋਂ ਸਾਹਿਬ। ਢਿੱਲੋਂ ਸਾਹਿਬ ਤੁਹਾਡੀ ਆਵਾਜ਼ ਆ ਜਿਹੜੀ ਉਹ ਗਾਇਬ ਹੋ ਗਈ ਜੀ। ਖੈਰ ਜੀ ਦੋਸਤੋ, ਇਹ ਸਨ ਰਣਜੀਤ ਢਿੱਲੋਂ ਜੀ ਸੈਂਟਮ ਮੋਰਗੇ ਸਮਾਰਟ ਤੋਂ, ਤੇ ਇਹਨਾਂ ਦਾ ਜਿਹੜਾ ਨੰਬਰ ਆ ਜੀ ਰਣਜੀਤ ਢਿੱਲੋਂ ਜੀ ਦਾ, ਉਹ ਮੈਂ ਤੁਹਾਨੂੰ ਦੇ ਦਿੰਦਾ ਹੈ। ਆਫਿਸ ਦਾ ਨੰਬਰ 905-499-2700 ਆ। ਮੋਰਗੇਜ ਕਰਾਉਣੀ ਆ, ਰਿਨਿਊਲ ਆਈ ਹੋਈ ਆ, ਲਾਈਨ ਆਫ ਕ੍ਰੈਡਿਟ ਲੈਣੀ ਆ, ਰੀਫਾਈਨੈਂਸਿੰਗ ਕਰਾਉਣੀ ਆ, ਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲੈਣਾ 905-499-2700। ਲਓ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫਿਰ ਦਾ ਸਵਾਗਤ ਜੀ। ਰਣਜੀਤ ਢਿੱਲੋਂ ਦੀ ਲਾਈਨ ਆ ਜਿਹੜੀ ਉਹ ਡਰੋਪ ਹੋ ਗਈ ਸੀ ਜੀ, ਚਲੋ ਦੁਬਾਰਾ ਉਹਨਾਂ ਦਾ ਨੰਬਰ ਦੇ ਦਿੰਦੇ ਹਾਂ, 905-499-2700। ਮੋਰਗੇਜ ਸੰਬੰਧੀ ਕੋਈ ਵੀ ਕੰਮ ਆ ਤਾਲਮੇਲ ਕਰ ਲਿਓ। ਇੱਕ ਤੁਹਾਨੂੰ ਸੁਨੇਹਾ ਹੋਰ ਦੇਣਾ ਦੋਸਤੋ, ਮਾਰਕੀਟ ਦੇ ਵਿੱਚ ਕਾਫੀ ਸਾਰੇ ਬਾਇਰਸ ਨੇ ਜਿਹਨਾਂ ਕੋਲ ਜੋਬਸ ਵੀ ਹੈਗੀਆਂ ਨੇ, ਜਿਹਨਾਂ ਕੋਲ ਡਾਊਨ ਪੇਮੈਂਟ ਦੀ ਵੀ ਆਪਦੀ ਤਿਆਰੀ ਕੀਤੀ ਹੋਈ ਆ, ਤੁਹਾਨੂੰ ਪਤਾ ਇੰਨੇ ਇਮੀਗ੍ਰੈਂਟ ਆ ਰਹੇ ਨੇ, ਤੇ ਜਿਹਨਾਂ ਨੇ ਪ੍ਰੋਪਰਟੀ ਲੈਣੀ ਲੈਣੀ ਆ, ਕਈ ਵਾਰੀ ਉਹ ਇਹਨਾਂ ਸ਼ਹਿਰਾਂ 'ਚ ਕੁਆਲੀਫਾਈ ਨਹੀਂ ਕਰਦੇ। ਬ੍ਰੈਂਪਟਨ, ਮਿਸੀਸਾਗਾ, ਕਿ ਕੋਈ ਘਰ ਹੈਗੇ ਨੇ ਵੱਡੇ ਮਹਿੰਗੇ ਘਰ ਨੇ ਥੋੜੇ ਜਿਹੇ ਕੰਪੈਰੇਟਿਵਲੀ। ਇਸ ਕਰਕੇ ਦੋਸਤੋ, ਤੁਸੀਂ ਜੇ ਫਸਟ ਟਾਈਮ ਬਾਇਰ ਹੋ ਜਾਂ ਤੁਸੀਂ ਅਫੋਰਡੇਬਲ ਘਰ ਲੈਣਾ, ਤੇ ਦੇਖੋ ਇੱਥੇ ਮਿਲਟਨ ਦੇ ਵਿੱਚ ਵੀ ਨਵੇਂ ਟਾਊਨ ਹਾਊਸ ਆਏ ਨੇ, ਵਾਟਰਲੂ ਕਿਚਨਰ ਦੇ ਵਿੱਚ ਟਾਊਨ ਹਾਊਸ ਨੇ ਨਵੇਂ ਨਿਕਲੇ, ਡਿਟੈਚ ਹਾਊਸਿਸ ਗੁਐਲਫ ਦੇ ਵਿੱਚ, ਸੇਂਟ ਕੈਥਰੀਨ ਨਿਆਗਰਾ ਫਾਲਸ ਦੇ ਵਿੱਚ ਡਿਟੈਚ ਹਾਊਸਿਸ ਐਂਡ ਟਾਊਨ ਹਾਊਸਿਸ, ਸਟੋਨੀ ਕ੍ਰੀਕ ਦੇ ਵਿੱਚ ਸਿੰਗਲ ਡਿਟੈਚ, ਸੈਮੀ ਡਿਟੈਚ, ਕਾਫੀ ਸਾਰੇ ਥਾਵਾਂ ਤੇ ਨਵੀਂ ਡਿਵੈਲਪਮੈਂਟ ਆ ਜਿਹੜੀ ਹੋ ਰਹੀ ਹੈ, ਜਿੱਥੇ ਤੁਹਾਨੂੰ ਮੁਕਾਬਲਤਨ ਘਰ ਸਸਤੇ ਮਿਲਣਗੇ। ਖੈਰ ਜੇ ਤੁਸੀਂ ਮਹਿੰਗਾ ਘਰ ਲੈਣਾ ਤਾਂ ਤੁਹਾਡੀ ਚੋਇਸ ਆ ਜੀ, ਸਾਡੇ ਕੋਲ ਤਾਂ ਹਰ ਟਾਈਪ ਦੀਆਂ ਲਿਸਟਿੰਗਸ ਹੈਗੀਆਂ। ਬ੍ਰੈਂਪਟਨ 'ਚ ਲੈਣਾ, ਮਿਸੀਸਾਗਾ 'ਚ ਲੈਣਾ, ਕੈਨੇਡਨ 'ਚ ਲੈਣਾ, ਅਸੀਂ ਹਾਜ਼ਰ ਹਾਂ ਜੀ। ਨੰਬਰ ਮੇਰਾ 6477-3008436। ਜੇ ਤੁਸੀਂ ਆਪਣਾ ਪ੍ਰਾਈਮਰੀ ਰੈਜੀਡੈਂਸ ਲੈਣਾ, ਤੁਸੀਂ ਮੋਰਗੇਜ ਲਈ ਕੁਆਲੀਫਾਈ ਕਰਦੇ ਹੋ ਜਾਂ ਤੁਸੀਂ ਤੁਹਾਡੇ ਕੋਲ ਪ੍ਰੋਪਰ ਡਾਊਨ ਪੇਮੈਂਟ ਹੈਗੀ ਆ, ਸਾਡੇ ਕੋਲ ਮੋਰਗੇਜ ਬ੍ਰੋਕਰ ਵੀ, ਸਾਡੇ ਕੋਲ ਟੀਮ ਹੈਗੀ ਆ, ਹੁਣੇ ਰਣਜੀਤ ਢਿੱਲੋਂ ਗੱਲਬਾਤ ਕਰਕੇ ਗਏ ਨੇ। ਮੋਰਗੇਜ ਦੇ ਵਿੱਚ ਵੀ ਜੇ ਚਲੋ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਥੋੜੇ ਇੰਟਰਸਟ ਰੇਟ ਤੇ ਨਹੀਂ, ਥੋੜੇ ਜਿਹੇ ਵੱਧ ਇੰਟਰਸਟ ਰੇਟ ਦੇ ਉੱਤੇ ਕੁਆਲੀਫਾਈ ਕਰ ਗਿਆ ਬੰਦਾ, ਤੁਹਾਡੀ ਪੂਰੀ ਹੈਲਪ ਕਰਨਗੇ ਜੀ। ਤਾਲਮੇਲ ਕਰ ਲਿਓ, 647-3038436 ਮੇਰਾ ਨੰਬਰ, 6473008436। ਸਾਡੇ ਨਾਲ ਪੰਜਾਬ ਤੋਂ ਸ਼ਿਵਿੰਦਰ ਜੁੜੇ ਹੋਏ ਨੇ। ਗੱਲਬਾਤ ਚੱਲ ਰਹੀ ਹੈ ਸਾਡੀ ਵੈਸੇ ਰੇਸਿਜ਼ਮ ਤੇ, ਪਰ ਸਾਡੀ ਕਮਿਊਨਿਟੀ ਦਾ ਕੀ ਰਿਐਕਸ਼ਨ ਆ? ਐਡੀ ਵੱਡੀ ਮੂਵਮੈਂਟ ਉੱਠੀ ਹੈ ਅਮੈਰੀਕਾ ਦੇ ਵਿੱਚ, ਇੰਨੇ ਦੇਸ਼ਾਂ ਦੇ ਵਿੱਚ ਮੁਜ਼ਾਹਰੇ ਹੋਏ ਨੇ। ਸਾਡੇ ਇੱਥੇ ਟੋਰਾਂਟੋ ਦੇ ਵਿੱਚ ਮੁਜ਼ਾਹਰਾ ਹੋਇਆ, ਸਾਡੇ ਇੱਥੇ ਪੀਲ ਰੀਜਨ ਦੇ ਵਿੱਚ ਵੀ ਪ੍ਰੋਟੈਸਟ ਹੋਇਆ। ਗੱਲਬਾਤ ਚੱਲ ਰਹੀ ਸੀ ਵੀ ਸਾਡੀ ਕਮਿਊਨਿਟੀ, ਅਸੀਂ ਦਮਗਜੇ ਤਾਂ ਬਹੁਤ ਵੱਡੇ ਵੱਡੇ ਮਾਰਦੇ ਹਾਂ ਵੀ ਸਾਡਾ ਕਲਚਰ ਬਹੁਤ ਵਧੀਆ, ਅਸੀਂ ਤਾਂ ਸਿਰਫ ਜੀ ਇਨਸਾਨ ਨੂੰ ਹੀ ਅਸਲੀ ਇਨਸਾਨ ਸਮਝਦੇ ਹਾਂ, ਸਾਡੇ 'ਚ ਜਾਤਾਂ ਦੇ ਧਰਮਾਂ ਦੇ ਵਿਤਕਰੇ ਨਹੀਂ। ਤੇ ਪਰ ਪਰ ਗੱਲ ਇਹ ਆ ਵੀ ਜਦੋਂ ਸਾਡੇ ਸਾਹਮਣੇ ਕਿਸੇ ਦਿਨ ਵਿਤਕਰਾ ਹੋਇਆ, ਸਾਰੀ ਦੁਨੀਆਂ ਮੰਨੀ ਜਾਂਦੀ ਹੈ ਵਿਤਕਰਾ, ਉਦੋਂ ਫਿਰ ਅਸੀਂ ਚੁੱਪ ਕਿਉਂ ਬੈਠਦੇ ਹਾਂ? ਅਸੀਂ ਕਿਉਂ ਨੀ ਹਾਦਾ ਨਾਰਾ ਮਾਰਦੇ? ਅਸੀਂ ਚਾਹੁੰਦੇ ਤਾਂ ਇਹ ਆ ਵੀ ਸਾਡੇ ਨਾਲ ਮਾੜਾ ਜਿਹਾ ਵੀ ਧੱਕਾ ਹੋਵੇ ਜਾਂ ਧੱਕਾ ਹੋਣ ਦਾ ਭੁਲੇਖਾ ਪਵੇ, ਵੀ ਸਾਰੀ ਦੁਨੀਆਂ ਸਾਡੇ ਹੱਕ ਦੇ ਵਿੱਚ ਹਾਦਾ ਨਾਰਾ ਮਾਰੇ। ਪਰ ਕੀ ਅਸੀਂ ਕਿਸੇ ਦੇ ਹੱਕ ਦੇ ਵਿੱਚ ਹਾਦਾ ਨਾਰਾ ਮਾਰਦੇ ਹਾਂ? ਕੀ ਸਾਡੇ ਮਨਾਂ ਦੇ ਵਿੱਚ ਵੀ ਉਹ ਪੰਜਾਬ ਦੇ ਵਿੱਚ ਜਿਹੜਾ ਰੇਸਿਜ਼ਮ ਪਿਆ ਹੈ, ਜਾਤ ਪਾਤ ਵਾਲਾ ਕਾਸਟ ਸਿਸਟਮ ਪਿਆ, ਕੀ ਸਾਡੇ ਮਨਾਂ ਦੇ ਵਿੱਚ ਇੱਥੇ ਆ ਕੇ ਕਿਤੇ ਉਹ ਕਾਸਟ ਸਿਸਟਮ ਤੇ ਰੇਸਿਜ਼ਮ ਮਿਲ ਕੇ ਦੋਨਾਂ ਦਾ ਉਹ ਮਿਲਗੋਭਾ ਬਣ ਕੇ ਕਿਤੇ ਹੋਰ ਤਕੜਾ ਤਾਂ ਨਹੀਂ ਹੈ? ਜਿਹੜੀ ਅਣਮਨੁੱਖੀ ਇਹ ਰਵੱਈਆ ਸਾਡਾ ਕਿਤੇ ਹੋਰ ਇਹ ਗਲਤ ਪਾਸੇ ਤਾਂ ਨਹੀਂ ਚੱਲਿਆ ਜਾਂਦਾ? ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਨੂੰ ਸੰਬੋਧਿਤ ਹੋਣਾ ਬਣਦਾ। ਹਾਂਜੀ ਸ਼ੇਵਿੰਦਰ ਜੀ, ਕੀ ਕਹਿਣਾ ਚਾਹੋਗੇ? ਡੇਢ ਕੁ ਮਿੰਟ ਹੈਗਾ।
ਚਰਨਜੀਤ, ਇਹੀ ਕਹਿਣਾ ਚਾਹੁੰਦਾ ਕਿ ਨਹੀਂ ਤਾਂ ਫਿਰ ਜਿਹੜਾ ਵਿਰਸੇ ਦੀਆਂ ਗੱਲਾਂ ਕਰਦੇ ਹਾਂ ਜਾਂ ਵਿਰਾਸਤ ਦੀਆਂ ਗੱਲਾਂ ਕਰਦੇ ਹਾਂ, ਪੁਰਾਣੇ ਸੰਸਕਾਰਾਂ ਦੀਆਂ ਗੱਲਾਂ ਕਰਦੇ, ਉਹ ਗੱਲਾਂ ਰਹਿ ਜਾਣੀਆਂ ਨੇ, ਕਿਉਂਕਿ ਤੁਸੀਂ ਜਦੋਂ ਉਸ ਪਰੰਪਰਾ ਨੂੰ ਅੱਗੇ ਨਹੀਂ ਤੋਰੋਗੇ, ਜਿਹੜੀ ਸਿਹਤਮੰਦ ਕੀਮਤਾਂ ਨੇ ਤੁਹਾਡੀਆਂ, ਤੁਹਾਡੇ ਕਲਚਰ ਦੀਆਂ, ਫਿਰ ਉਹ ਗੱਲਾਂ ਰਹਿ ਜਾਣੀਆਂ। ਫਿਰ ਕਿਸੇ ਨੇ ਨਹੀਂ ਪੁੱਛਣਾ ਹੁੰਦਾ, ਕੋਈ ਕਿਸੇ ਨੂੰ ਇਹ ਨਹੀਂ ਪੁੱਛਦਾ ਤੂੰ ਭਾਈ ਫਲਾਣੇ ਦਾ ਪੋਤਾ ਵਾ, ਜਿਹਨੇ ਬਹੁਤ ਵਧੀਆ ਕੰਮ ਕੀਤਾ ਸੀ, ਤੂੰ ਫਲਾਣੇ ਦਾ ਮੁੰਡਾ। ਸਵਾਲ ਹੈ ਕਿ ਜੇ ਬੰਦੇ ਨੇ ਆਪ ਨੇ ਕੁਛ ਕੀਤਾ ਨਾ, ਫਿਰ ਉਹ ਸਾਰਾ ਕੁਛ ਏਦਾਂ ਹੀ ਧਰਿਆ ਧਰਿਆ ਰਹਿ ਜਾਂਦਾ। ਉਹਨਾਂ ਨੇ ਉਹ ਕਰਕੇ ਜਿਹੜਾ ਕੁਛ ਕਰ ਗਏ, ਹੁਣ ਤੁਸੀਂ ਅੱਗੇ ਕੀ ਪਲਾਂਘ ਪੁੱਟੀ ਹੈ? ਜੇਕਰ ਇੱਥੋਂ ਤੱਕ ਹੀ ਦੌੜ ਹੈਗੀ ਆ ਕਿ ਭਾਈ ਠੀਕ ਹੈ ਅਸੀਂ ਇੱਥੇ ਆ ਕੇ ਖਾ ਪੀ ਕੇ ਜਿਹੜਾ ਹੈਗਾ ਆਪਣੇ ਬੱਚੇ ਸੈਟਲ ਕਰ ਲਏ, ਤੁਹਾਡੇ ਜਿਹੜੇ ਬੱਚੇ ਸੈਟਲ ਹੋਏ ਨੇ ਤੁਸੀਂ ਉਰੇ ਆਰਾਮ ਨਾਲ ਆਏ ਹੋ, ਉਹਦੇ ਲਈ ਵੀ ਸੰਘਰਸ਼ ਕੀਤਾ ਕਿਸੇ ਨੇ? ਉਹ ਪੁਰਾਣਾ ਇਤਿਹਾਸ ਪੜ੍ਹ ਕੇ ਦੇਖੋ, ਬਹੁਤਾ ਦੂਰ ਨਾ ਜਾਓ, ਕੈਨੇਡਾ ਦਾ ਹੀ ਪੜ੍ਹ ਲਓ, ਮੇਵਾ ਸਿੰਘ ਵਰਗਿਆਂ ਨੂੰ ਯਾਦ ਕਰ ਲਈਏ, ਇਦੋਂ ਵੱਧ ਸਾਰਾ ਕੁਛ ਪਤਾ ਲੱਗ ਜਾਣਾ।
ਬਿਲਕੁਲ ਜੀ, ਨਾਲੇ ਜੇ ਸੰਘਰਸ਼ ਨਾ ਕੀਤਾ ਤਾਂ ਬੱਚੇ ਸੈੱਟ ਕਰਨ ਦੀ ਗੱਲ ਕਰਦੇ ਹਾਂ, ਇਹ ਵੀ ਸਿਸਟਮ ਆ ਜਿਹੜਾ ਜਿੱਥੇ ਸਿਸਟਮ ਨੂੰ ਚਲਾਉਣ ਵਾਲਾ ਈਵਨ ਵੱਡੇ ਵੱਡੇ ਮਿਨਿਸਟਰ ਮੰਨ ਰਹੇ ਨੇ ਵੀ ਡੈਫੀਨੇਟਲੀ ਇੱਥੇ ਰੇਸਿਜ਼ਮ ਹੈਗਾ ਸਾਡੇ ਸਿਸਟਮ ਦੇ ਵਿੱਚ, ਇਹ ਵਿਤਕਰਾ ਅਜੇ ਖਤਮ ਨਹੀਂ ਹੋਇਆ। ਮੇਰਾ ਖਿਆਲ ਅਗਲੀ ਜਨਰੇਸ਼ਨ ਨੂੰ ਵੀ ਪ੍ਰੋਬਲਮ ਆ ਸਕਦੀ ਹੈ ਜੀ, ਬਹੁਤ ਕਾਫ਼ੀ ਵੱਡੀ ਪ੍ਰੋਬਲਮ ਆ ਸਕਦੀ, ਖਾਸ ਕਰਕੇ ਜਦੋਂ ਇਸ ਮੌਕੇ ਮੋਦੀ ਅਤੇ ਟਰੰਪ ਦੀ ਜੋੜੀ ਹੈ ਜਿਹੜੀ ਉਹ ਦੁਨੀਆਂ ਨੂੰ ਪਾੜਨ 'ਤੇ ਲੱਗੀ ਹੋਈ ਹੈ ਜੀ, ਰੰਗ ਦੇ ਨਾਂ 'ਤੇ, ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ, ਉਸ ਵਕਤ ਮੇਰਾ ਖਿਆਲ ਵੱਧ ਜ਼ਰੂਰਤ ਹੈਗੀ ਆ ਕਿ ਸਾਨੂੰ ਜਿਹੜੀਆਂ ਇਹੋ ਜਿਹੀਆਂ ਮੂਵਮੈਂਟਸ ਉੱਠਦੀਆਂ ਨੇ, ਜਿਹੜੀਆਂ ਮਾਨਵਤਾ ਦੇ ਖਿਲਾਫ ਨੇ ਮੂਵਮੈਂਟਸ ਜਿਹੜੀਆਂ ਉੱਠਦੀਆਂ ਨੇ, ਉਹਨਾਂ ਨੂੰ ਠੱਲ ਪਾਉਣ ਦੇ ਲਈ ਉਹਨਾਂ ਦੇ ਪੈਰਲ ਇੱਕ ਮਾਨਵਤਾਵਾਦੀ ਮੂਵਮੈਂਟ, ਹਿਊਮਨਿਸਟ ਮੂਵਮੈਂਟ ਖੜੀ ਕਰਨ ਦੀ ਜ਼ਰੂਰਤ ਆ। ਖੈਰ ਸ਼ਿਵਿੰਦਰ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ, ਕੱਲ੍ਹ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ।
ਸ਼ੁਕਰੀਆ
ਦੋਸਤੋ, ਇਸ ਪ੍ਰੋਗਰਾਮ ਤੱਕ ਸਾਡਾ ਸਮਾਂ ਇੱਥੇ ਸਮਾਪਤ ਹੁੰਦਾ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
Expressed on the preceding program may not necessarily be those of the owner or management of WTOR radio station.
ਅਮੀਜਾਨ ਸਲਾਮ, ਪੈਸੇ ਮਿਲ ਗਏ?
ਜੀਤੀ ਰਹੋ। ਹਾਂ ਹਾਂ ਬੇਟਾ, ਇਸ ਬਾਰ ਸੈਲਰੀ ਜਲਦੀ ਮਿਲ ਗਈ ਕਿਆ?
ਨਹੀਂ ਅਮੀ, ਜ਼ੂਮ ਕੀ ਹੈ?
ਜ਼ੂਮ ਕਿਆ ਮਤਲਬ?
ਜ਼ੂਮ ਮਤਲਬ ਫਾਸਟ ਐਂਡ ਰਿਲਾਇਬਲ ਮਨੀ ਟ੍ਰਾਂਸਫਰ। ਅਭੀ ਡਾਊਨਲੋਡ ਕੀਜੀਏ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ, ਦੈਟਸ XOOM, ਔਰ ਆਪਣੇ ਮੋਬਾਈਲ ਸੇ ਪੈਸੇ ਟ੍ਰਾਂਸਫਰ ਕੀਜੀਏ, ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਯਾ ਮੋਬਾਈਲ ਰੀਚਾਰਜ।
ਅਬ ਪਾਕਿਸਤਾਨ ਪੈਸੇ ਭੇਜੀਏ ਸਿਰਫ ਚੰਦ ਕਲਿਕਸ ਕੇ ਜ਼ਰੀਏ।
ਜ਼ੂਮ, ਅ ਪੇਪਾਲ ਸਰਵਿਸ, ਤੇਜ਼, ਆਸਾਨ ਔਰ ਮਹਿਫੂਜ਼ ਮਨੀ ਟ੍ਰਾਂਸਫਰ।
ਸਿਟੀ ਆਫ ਬ੍ਰੈਂਪਟਨ ਆਪਸੇ ਕੁਛ ਕਹਿ ਰਹਾ ਹੈ, ਲੈਟਸ ਕੰਟੀਨਿਊ ਟੂ ਸਟੇ ਅਪਾਰਟ ਟੂ ਸਟੇ ਸੇਫ। ਜਿਨ ਲੋਗੋ ਕੋ ਆਪ ਨਹੀਂ ਜਾਣਤੇ ਹੈ, ਉਨਸੇ ਹਰ ਵਕਤ 6 ਫੁੱਟ ਕੇ ਫਾਸਲੇ ਪਰ ਰਹੇ। ਸੋਸ਼ਲ ਗੈਦਰਿੰਗਸ ਜੋ 5 ਲੋਗੋ ਸੇ ਜ਼ਿਆਦਾ ਹੈ, ਉਨਕੋ ਉਸਸੇ ਜ਼ਿਆਦਾ ਨਾ ਬੜਾਏ। ਜ਼ਿਆਦਾ ਮਾਲੂਮਾਤ ਕੇ ਲੀਏ ਕਾਲ ਕੀਜੀਏ ਔਨ 311 ਜਾਂ ਵਿਜ਼ਿਟ ਕੀਜੀਏ brampton.ca। ਇਨ ਤਮਾਮ ਇਤਿਆਦੀ ਤਦਾਬੀਰ ਕੋ ਨਾ ਮਾਨਨੇ ਵਾਲੋਂ ਕੋ ਸਿਟੀ $880 ਤੱਕ ਫਾਈਨ ਕਰ ਸਕਤਾ ਹੈ।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਜਲਦੀ ਹੀ ਖੁੱਲਣ ਵਾਲਾ ਹੈ।
ਬ੍ਰੈਂਪਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ, ਤੇ ਸਟੋਰ ਖੁੱਲਣ ਤੇ ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ 25 ਮਈ ਨੂੰ ਖੁੱਲਣ ਜਾ ਰਹੀ ਹੈ। ਫੋਰ ਕੰਟੈਕਟ ਈਮੇਲ central@sodhifurniture.com।
Ontario, आप लोगों को COVID-19 से महफूज रखने में एक फर्क ला रहे हैं, और एक दूसरे को महफूज रखने के लिए हम सभी को अपनी कोशिशें जारी रखने की जरूरत है। अगर आपको फिक्र है कि आपको COVID-19 हो सकता है या आप वायरस की जद में आए हो सकते हैं, तो जांच करवाइए। सामाजिक दूरी बनाए रखें, 2 मीटर दूर रहें। सामाजिक दूरी बनाए रखना मुश्किल हो तो चेहरे का कवर पहने और हाथों को कसरत से धोते रहें। अंदर या बाहर महफूज रहें, जिंदगियां बचाएं। ontario.ca/coronavirus पर मजीद जाने हुकूमते ओंटेरियो की जानिब से अदाशुदा।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन सारे